दंडौत बंधन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास याही कुल ते प्रगट होए ताही कुल को नाम पुन द्वादस गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे थे। इतिहास इथों तक पहुंचा है, ग्रंथाकार भाई संतोख सिंह जी लिखते ने, एक पासे जंगल दे विच शाहजहां बादशाह शिकार खेड़दा है, दूसरे पासे सतगुरु हरगोबिंद सच्चे पातशाह जी भी शिकार खेड़दे ने। सतगुरु जी शिकार खेड़द्या खेड़द्या थक गए। सतगुरां ने भाई विधि चंद नूं हुक्म कीता कि हुण असीं आराम करना चाहुंदे आ, इस करके संघनी छां दा पता करो कि कित्थे संघनी छां लभ सकदी है। कल इथों तक कथा पहुंची सी, अज इथों अगे मैं प्रारंभ करदा। फेरे सऊर दूर लग हेरे आए बताए सतगुर नेरे। भाई विधि चंद ते सतगुरां दे होर जिहड़े सिख सन ओ मानो के दूर तक घोड़िया नूं दौड़ा के पता करन दे वास्ते गए ने छां दा, ते फिर सतगुरां नूं आण के उहनां ने इंज अर्ज कीती। महाराज द्वै पीपर खरे गुमटाला हद ते बहो परे। आण के सिखां ने सतगुरां दे चरणां दे विच अर्ज कीती है, केंद्रे हे महाराज दो पिपल खलोते ने जेडे के गुमटाला पिंड दे हद तों बहुते परे। तिन की पी कुछ संगण न छाया जल तल गए किनू दौ लाया। केंद्र ने लागे चागे संघनी छाने गुमटाले तो परे दो पिपल ने, पर सच्चे पातशाह उन्हां पिपलां दी भी बहुती संघनी छाने है, क्योंकि लगदा है कि पत्ते सड़ गए ने, किसे ने थल्यों अग लाई जापदी। सुनत अरिंदम तित को गए पतरी छाओ हेर उत रहे। सतगुरां ने आख्या चलो कोई गल नहीं, जे संघनी छां नहीं है तां वी उत्थे चले जाने हां। जेड़े सतगुरु जी मानो के वैरियां दा नाश करन वाले ने, ओ सच्चे पातशाह उस पासे चले गए। पतली छां हेर उतरे, मानो के पतली छां देख के सतगुरां ने डेरा लाया, या फिर इस तुक दा एक होर अर्थ लग सकदा है, पतली छां हेर उतरे के पत्तियां दी छां दे थले सतगुरां ने अपना डेरा ला लिया। ऊपर बस्त्र डार किया छाया आए फराशन फर्श बनाया। सतगुरां नूं होर भी ज्यादा छां देण दे वास्ते एक कपड़ा तान दिता गया है, ते बैठण दे वास्ते बहुत सोहना फर्श बनाया, चंगी विछाई कीती। हित आराम कर बेतह थिरे ले कर नीर चुरे गन करे। सतगुरु जी उस पिपल दी छां दे थले आराम करन दे वास्ते बैठ गए ने। सतगुरां ने पानी लैके ਠੰਡੇ ਪਾਣੀ ਦੇ ਬਹੁਤੇ ਸਾਰੇ ਚੁਲੇ ਕੀਤੇ ਸੀਤਲ ਕਰਨ ਦੇ ਵਾਸਤੇ ਮੂੰਹ ਨੂੰ ਠੰਡਕ ਦੇਣ ਵਾਸਤੇ। ਮੁਖ ਪੰਕਜ ਕੋ ਬਹੁਰ ਪੁਖਾਰਾ ਮ੍ਰਿਦਲ ਪਦਨ ਪਰ ਜਲ ਕੋ ਡਾਰਾ। ਬਹੁਤੇ ਸਾਰੇ ਪਾਣੀ ਦੇ ਚੁਲੇ ਕੀਤੇ ਨੇ, ਇਸ ਤੋਂ ਇਲਾਵਾ ਠੰਡੇ ਪਾਣੀ ਦੇ ਨਾਲ ਆਪਣੇ ਮੁਖੜੇ ਨੂੰ ਧੋਤਾ ਹੈ ਤੇ ਫੇਰ ਬਹੁਤਾ ਸਾਰਾ ਪਾਣੀ ਆਪਣੇ ਚਰਨਾਂ ਤੇ ਪਾ ਕੇ ਉਹਨਾਂ ਨੂੰ ਮਾਨੋ ਕੇ ਠੰਡਕ ਪ੍ਰਦਾਨ ਕੀਤੀ। ਜੇਠ ਮਾਸ ਕੋ ਕਾਮ ਨਿਵਾਰੇ ਬੈਠੇ ਸਤਗੁਰ ਸ਼੍ਰਮ ਨਿਰਵਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨੋ ਜੇਠ ਦੇ ਮਹੀਨੇ ਦੀ ਜਿਹੜੀ ਤਪਸ਼ ਹੈ ਉਸ ਨੂੰ ਸਤਿਗੁਰਾਂ ਨੇ ਦੂਰ ਕੀਤਾ ਤੇ ਸਤਿਗੁਰੂ ਜੀ ਆਪਣੇ ਥਕੇਵੇਂ ਨੂੰ ਲਾਉਣ ਦੇ ਵਾਸਤੇ ਉਸ ਜਗ੍ਹਾ ਦੇ ਉੱਤੇ ਟਿਕ ਗਏ। ਦੂਰ ਦੂਰ ਛਾਇਆ ਵਿਲੋਕ ਪਰੇ ਉਤਰ ਜੇ ਸੰਗੀ ਲੋਕ। ਦੂਰ ਦੂਰ ਹੋਰ ਰੁੱਖਾਂ ਦੀ ਛਾਂ ਨੂੰ ਦੇਖ ਕੇ ਸਤਿਗੁਰਾਂ ਦੇ ਜਿਹੜੇ ਸੰਗੀ ਸਾਥੀ ਸੇਵਕ ਸਨ ਉਹਨਾਂ ਨੇ ਵੀ ਆਪਣਾ ਡੇਰਾ ਲਾ ਲਿਆ। ਹੈ ਬਾਂਦੇ ਡੋਰਨ ਕੇ ਸਾਥ ਦੇਖਤ ਪਟ ਜਿਤ ਦਿਸ਼ ਧਿਤ ਨਾਥ। ਘੋੜਿਆਂ ਨੂੰ ਮਾਨੋ ਕੇ ਰੁੱਖਾਂ ਦੇ ਨਾਲ ਬੰਨ ਦਿੱਤਾ ਗਿਆ ਹੈ। ਦੇਖਤ ਪਟ ਜਿਤ ਦਿਸ਼ ਥਿਤ ਨਾਥ। ਸਾਰਿਆਂ ਪਟਾਂ ਦੀਆਂ ਭਾਵ ਕੇ ਸਾਰੇ ਸ਼ਸਤਰਧਾਰੀ ਯੋਧਿਆਂ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਉੱਤੇ ਲੱਗੀਆਂ ਹੋਈਆਂ ਨੇ, ਬੜੇ ਚੌਕਨ ਨੇ। ਹਿਤ ਸ੍ਰੀ ਹਰ ਗੋਬਿੰਦ ਗਤ ਐਸੇ ਹਿਤ ਆਰਾਮ ਸ਼ਾਮ ਮੈਂ ਬੈਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਮਾਨੋ ਕਿ ਇੱਕ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਰਾਮ ਕਰਨ ਦੇ ਵਾਸਤੇ ਬੈਠੇ ਹੋਏ ਨੇ ਤੇ ਦੂਸਰੇ ਪਾਸੇ ਸ਼ਾਹ ਜਹਾਂ ਉਹ ਤਖੇਲ ਆ ਖੇਰੇ ਕਾਨਣ ਕੇ ਹਿਤ ਜੀਵ ਕਨੇਰੇ। ਦੂਸਰੇ ਪਾਸੇ ਮਾਨੋ ਕਿ ਜਿਹੜਾ ਬਾਦਸ਼ਾਹ ਸ਼ਾਹ ਜਹਾਂ ਹੈ ਉਹ ਸ਼ਿਕਾਰ ਨੂੰ ਖੇਡ ਰਿਹਾ ਹੈ। ਕਾਨਣ ਕੇ ਹਤ ਜੀਵ ਕਨੇਰੇ, ਜੰਗਲ ਦੇ ਬਹੁਤੇ ਸਾਰੇ ਜੀਵਾਂ ਦਾ ਉਸ ਨੇ ਸੰਗਾਰ ਕੀਤਾ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਖੇਲ ਤੇ ਅਧਕ ਸ਼ਿਕਾਰ ਕੋ ਸ਼ਾਹ ਜਹਾਂ ਬਨ ਮਾਹੇ ਹੱਥ ਕਰ ਚਲਿਓ ਲਾਹੌਰ ਦਿਸ਼ ਹਨੇ ਜੀਵ ਬਹੁਤਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸ਼ਾਹਜਹਾਂ ਨੇ ਬਹੁਤ ਸਾਰਾ ਸ਼ਿਕਾਰ ਖੇਡਿਆ ਜੰਗਲ ਦੇ ਵਿੱਚ ਫਿਰ ਕੇ ਤੇ ਬਹੁਤੇ ਸਾਰੇ ਜੀਵਾਂ ਨੂੰ ਘਾਤ ਕਰਕੇ ਉਹਨਾਂ ਨੂੰ ਮਾਰ ਕੇ ਲਾਹੌਰ ਦੇ ਵੱਲ ਵਾਪਸ ਪਰਤੇ। ਬਾਜ ਵਲਾਇਤ ਕਿਸ ਤੇ ਆਯੋ ਹਿਤ ਸੁਗਾਤ ਪਿਖ ਭਾਲੇ ਪਠਾਯੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਲਾਇਤ ਦੇਸ਼ ਦੇ ਵਿੱਚੋਂ ਕਿਸੇ ਨੇ ਮਾਨੋ ਕੇ ਬਾਜ ਸੁਗਾਤ ਦੇ ਰੂਪ ਦੇ ਵਿੱਚ ਘੱਲਿਆ ਸੀ ਬਾਦਸ਼ਾਹ ਸ਼ਾਹਜਹਾਂ ਨੂੰ। ਜਿਹੜਾ ਵਲਾਇਤ ਸ਼ਬਦ ਹੈ ਇਹ ਕਿਸੇ ਦੇਸ਼ ਦੇ ਵਾਸਤੇ ਵਰਤਿਆ ਜਾਂਦਾ ਹੈ, ਪਰ ਆਮ ਕਰਕੇ ਜਿਹੜੇ ਆਮ ਲੋਕ ਨੇ ਅਨਪੜ ਉਹ ਇੰਗਲੈਂਡ ਦੇਸ਼ ਨੂੰ ਵੀ ਵਲਾਇਤ ਕਹਿ ਦਿੰਦੇ ਨੇ, ਪਰ ਦਰਅਸਲ ਵਲਾਇਤ ਦਾ ਭਾਵ ਕੋਈ ਦੂਸਰਾ ਮੁਲਕ ਹੁੰਦਾ। ਕਵੀ ਜੀ ਲਿਖਦੇ ਨੇ ਕਿ ਕਿਸੇ ਬਾਹਰਲੇ ਮੁਲਕ ਦੇ ਵਿੱਚੋਂ ਬਾਦਸ਼ਾਹ ਨੂੰ ਸੁਗਾਤ ਭੇਜਿਆ ਸੀ ਇੱਕ ਸੁੰਦਰ ਬਾਜ ਕਿਸੇ ਹੋਰ ਨੇ। ਲੱਖ ਆਛੋ ਹਿਤ ਪਿਖਣ ਤਮਾਸ਼ੇ ਚਲਿਓ ਸ਼ਾਹ ਆਇਓ ਇਤ ਪਾਸੇ। ਉਸ ਬਾਜ ਨੂੰ ਵਧੀਆ ਨਸਲ ਦਾ ਚੰਗਾ ਸਮਝ ਕੇ ਔਰ ਉਹਦੇ ਤਮਾਸ਼ੇ ਨੂੰ ਵੇਖਣ ਦੇ ਵਾਸਤੇ ਮਾਨੋ ਕੇ ਬਾਦਸ਼ਾਹ ਸ਼ਾਹਜਹਾਂ ਉਸ ਬਾਜ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਦੇ ਵਾਸਤੇ ਆਇਆ ਹੋਇਆ ਸੀ। ਹਟ ਜਬ ਚਲਿਓ ਬੇਹੰਗ ਸੁਰ ਕਾਬ ਨਿਕਸ ਉਡਿਓ ਪਿਖ ਸ਼ਾਹ ਆਜਾਬ। ਕਵੀ ਜੀ ਲਿਖਦੇ ਨੇ ਕਿ ਜਦੋਂ ਮਾਨੋ ਸ਼ਿਕਾਰ ਖੇਡ ਕੇ ਵਾਪਸ ਜਾ ਰਿਹਾ ਸੀ ਇੰਨੇ ਚਿਰ ਨੂੰ ਮਾਨੋ ਕਿ ਕੋਈ ਸੁਰਕਾਬ ਨਿਕਲਿਆ ਹੈ। ਫਾਰਸੀ ਦਾ ਲਫ਼ਜ਼ ਹੈ ਸੁਰਖਾਬ, ਜਿਹਨੂੰ ਆਮ ਕਰਕੇ ਚਕਵਾ ਆਖਿਆ ਜਾਂਦਾ। ਮਾਨੋ ਕਿ ਉਸੇ ਵੇਲੇ ਇੱਕ ਚਕਵਾ ਉੱਡਿਆ ਤੇ ਮਾਨੋ ਕਿ ਉਸ ਵੇਲੇ ਬਾਦਸ਼ਾਹ ਨੇ ਚਾਹਿਆ ਕਿ ਬਾਜ ਨੂੰ ਮੈਂ ਛੱਡਾਂ ਤਾਂ ਕਿ ਸੁਰਖਾਬ ਨੂੰ ਇਹ ਫੜ ਲਵੇ। ਨਿਜ ਕਰਤੇ ਤਬ ਬਾਜ ਚਲਾਇਓ, ਤੀਰ ਮਨੇ ਦਬਿਹੰਗ ਪਰ ਆਇਓ। ਜਦੋਂ ਹੀ ਬਾਦਸ਼ਾਹ ਨੇ ਆਪਣਾ ਬਾਜ ਉਸ ਸੁਰਖਾਬ ਨੂੰ ਫੜਨ ਦੇ ਵਾਸਤੇ ਹੱਥ ਤੋਂ ਛੱਡਿਆ, ਤੀਰ ਦੀ ਰਫਤਾਰ ਦੇ ਨਾਲ ਉੱਡਦਾ ਹੋਇਆ ਬਾਜ ਉਸ ਬਿਹੰਗ ਨੂੰ ਉਸ ਸੁਰਖਾਬ ਨੂੰ ਫੜਨ ਦੇ ਵਾਸਤੇ ਉਹਦੇ ਕੋਲ ਪਹੁੰਚ ਗਿਆ। ਹੋਤੋ ਯਾ ਘਾਇਓ ਕਰੀ ਨ ਚੋਟ, ਬਾਜ ਕੁਮਤ ਨਰ ਮੇ ਖੋਟ। ਪਰਮਾਨੂ ਕੇ ਸ਼ਿਕਾਰ ਖੇਡ ਖੇਡ ਕੇ ਪੰਛੀਆਂ ਨੂੰ ਖਾ ਖਾ ਕੇ ਜਿਹੜਾ ਬਾਜ ਸੀ ਇਸ ਵੇਲੇ ਰੱਜਿਆ ਹੋਇਆ ਸੀ, ਇਸ ਕਰਕੇ ਮਾਨੋ ਕਿ ਉਸਨੇ ਕੋਈ ਚੋਟ ਨਾ ਪਹੁੰਚਾਈ, ਉਸ ਸੁਰਖਾਬ ਨੂੰ ਚੁੰਝ ਨਾ ਮਾਰੀ ਨਾ ਮਾਰਿਆ। ਬਾਜ ਕੁਮਤ ਨਰਮੇ ਇਹ ਖੋਟ, ਕਵੀ ਜੀ ਲਿਖਦੇ ਨੇ ਕਿ ਬਾਜ ਦੇ ਵਿਚ ਤੇ ਮੂਰਖ ਆਦਮੀਆਂ ਦੇ ਵਿਚ ਇਹ ਵੱਡਾ ਖੋਟਾਪਣ ਹੁੰਦਾ। ਤ੍ਰਿਪਤ ਹੋਏ ਪੁਨ ਕਾਮ ਨਾ ਆਵੇ, ਦਗਾ ਦੇਤ ਪ੍ਰਭ ਤੇ ਫਿਰ ਜਾਵੇ। ਕਵੀ ਜੀ ਲਿਖਦੇ ਨੇ ਕਿ ਬਾਜ ਤੇ ਮੂਰਖ ਪੁਰਸ਼ ਦੇ ਵਿਚ ਇਹ ਖੋਟ ਹੈ ਕਿ ਰੱਜੇ ਹੋਏ ਆਪਣੇ ਮਾਲਕ ਦੇ ਕੰਮ ਨਹੀਂ ਆਉਂਦੇ, ਮਾਨੋ ਕਿ ਆਪਣੇ ਮਾਲਕ ਨੂੰ ਧੋਖਾ ਦੇ ਦਿੰਦੇ ਨੇ, ਦਗਾ ਕਰ ਦਿੰਦੇ ਨੇ। ਹੁਣ ਮਾਨੋ ਕਿ ਬਾਜ ਰੱਜਿਆ ਹੋਇਆ ਸੀ, ਬਾਦਸ਼ਾਹ ਨੇ ਤਾਂ ਬਾਜ ਛੱਡਿਆ ਹੈ ਕਿ ਸੁਰਖਾਬ ਨੂੰ ਦਬੋਚੇਗਾ, ਪਰ ਉਹ ਰੱਜਿਆ ਸੀ, ਉਹਨੇ ਉਹਦੇ ਉੱਤੇ ਚੋਟ ਕੋਈ ਨਾ ਕੀਤੀ, ਪਰ ਉੱਡ ਕੇ ਉਹਦੇ ਨਾਲ ਜ਼ਰੂਰ ਜਾ ਮਿਲਿਆ। ਦੇਖਤ ਰਹੋ ਸ਼ਾਹ ਬਹੁ ਤੇਰਾ, ਗਯੋ ਬਾਜ ਖਗ ਪਾਛੇ ਹੇਰਾ। ਬਾਦਸ਼ਾਹ ਦੇਖਦਾ ਰਿਹਾ ਬਹੁਤੀ ਦੇਰ ਉਹਨਾਂ ਦੋਵਾਂ ਨੂੰ, ਗਯੋ ਬਾਜ ਖਗ ਪਾਛੇ ਹੇਰਾ, ਅੱਗੇ ਅੱਗੇ ਸੁਰਖਾਬ ਉੱਡਿਆ ਜਾਂਦਾ ਤੇ ਮਗਰ ਮਗਰ ਬਾਦਸ਼ਾਹ ਦਾ ਬਾਜ ਵੀ ਉੱਡਿਆ ਜਾਂਦਾ। ਨਹੀਂ ਮਾਰਿਓ ਨਹੀਂ ਹਟ ਕਰ ਬੈਸੇ, ਚਲਿਓ ਗਯੋ ਉੱਡ ਨਭ ਮੈਂ ਤੈਸੇ। ਕਵੀ ਜੀ ਲਿਖਦੇ ਨੇ ਕਿ ਨਾ ਤੇ ਬਾਜ ਨੇ ਸੁਰਖਾਬ ਨੂੰ ਮਾਰਿਆ ਤੇ ਨਾ ਹੀ ਵਾਪਸ ਆਣ ਕੇ ਬਾਦਸ਼ਾਹ ਦੀ ਤਲੀ ਤੇ ਬੈਠਿਆ, ਚਲਿਓ ਗਯੋ ਉੱਡ ਨਭ ਮੈਂ ਤੈਸੇ। ਉਸੇ ਤਰੀਕੇ ਦੇ ਨਾਲ ਉੱਡਦਾ ਉੱਡਦਾ ਉਹਦੇ ਪਿੱਛੇ ਬਾਜ ਵੀ ਚਲਾ ਗਿਆ। ਥਕਤ ਸ਼ਾਹ ਤੈਂ ਤੇ ਚਲ ਪਰਿਓ, ਲਵ ਪੁਰਿਓਰ ਪਿਆਨਾ ਕਰਿਓ। ਬਾਦਸ਼ਾਹ ਬਹੁਤ ਜ਼ਿਆਦਾ ਥੱਕ ਗਿਆ ਸੀ, ਇਸ ਕਰਕੇ ਕਾਫੀ ਚਿਰ ਤੇ ਉਹ ਵਿਹਦਾ ਰਿਹਾ, ਉਡੀਕ ਕਰਦਾ ਰਿਹਾ, ਪਰ ਜਦੋਂ ਬਾਜ ਵਾਪਸ ਨਾ ਮੁੜਿਆ ਤੇ ਫਿਰ ਉਸਨੇ ਲਾਹੌਰ ਦੇ ਵੱਲ ਚੱਲਣਾ ਸ਼ੁਰੂ ਕੀਤਾ ਬਾਦਸ਼ਾਹ ਨੇ। ਕੁਛ ਕਸੂਰਨ ਕੋ ਤਹ ਮੋਰ, ਮੀਰ ਸ਼ਿਕਾਰ ਜਾਹੋ ਲਿਹੋ ਟੋਰ। ਥੋੜੇ ਜੇ ਸੈਨਿਕਾਂ ਨੂੰ ਉਸ ਵੇਲੇ ਮੋੜਿਆ ਬਾਦਸ਼ਾਹ ਨੇ ਇੰਜ ਕਹਿ ਕੇ, ਕਹਿੰਦਾ ਮੀਰ ਸ਼ਿਕਾਰ ਜਾਹੋ ਲਿਹੋ ਟੋਰ। ਜਿਹੜਾ ਮਾਨੋ ਕਿ ਫੌਜ ਦੇ ਵਿਚ ਸ਼ਿਕਾਰੀ ਮਹਿਕਮੇ ਦਾ ਵੱਡਾ ਅਫਸਰ ਹੁੰਦਾ ਹੈ, ਉਹਨੂੰ ਆਖਿਆ ਜਾਂਦਾ ਮੀਰ ਸ਼ਿਕਾਰ, ਕਿਉਂਕਿ ਬਹੁਤ ਸਾਰੇ ਸ਼ਿਕਾਰੀ ਜਿਹੜੇ ਆਦਮੀ ਸਨ ਜਿਨ੍ਹਾਂ ਦਾ ਅਹੁਦੇਦਾਰ ਜਿਹਨੂੰ ਮੀਰ ਸ਼ਿਕਾਰ ਆਖਿਆ ਜਾਂਦਾ ਹੈ, ਉਹ ਵੀ ਬਾਦਸ਼ਾਹ ਦੇ ਨਾਲ ਸਨ। ਬਾਦਸ਼ਾਹ ਉਹਨੂੰ ਸਾਰਿਆਂ ਤੋਂ ਵੱਡੇ ਅਹੁਦੇਦਾਰ ਨੂੰ ਕਹਿੰਦਾ, ਕਹਿੰਦਾ ਮੀਰ ਸ਼ਿਕਾਰ ਜਾਓ ਲਿਹੋ ਟੋਰ। ਕਹਿੰਦਾ ਮੈਂ ਤੇ ਹੁਣ ਲਾਹੌਰ ਨੂੰ ਵਾਪਸ ਜਾ ਰਿਹਾ, ਪਰ ਤੂੰ ਆਪਣੇ ਆਦਮੀਆਂ ਨੂੰ ਨਾਲ ਲੈ ਕੇ ਜਾ, ਮਾਨੋ ਕੇ ਬਾਜ ਨੂੰ ਫੜ ਕੇ ਲਿਆ। ਚੜਿਓ ਸ਼ਾਹ ਸੁਖ ਕੀ ਅਸਵਾਰੀ, ਤੂਰਨ ਪਹੁੰਚਿਓ ਪੁਰੀ ਮਝਾਰੀ। ਬਾਦਸ਼ਾਹ ਸ਼ਾਹਜਹਾਂ ਨੇ ਮਾਨੋ ਕੇ ਸੁਖ ਵਾਲੀ ਅਸਵਾਰੀ ਪਾਲਕੀ ਦੀ ਕੀਤੀ ਤੇ ਬੜੀ ਛੇਤੀ ਹੀ ਲਾਹੌਰ ਦੇ ਵਿਚ ਪਹੁੰਚ ਗਿਆ। ਮੀਰ ਸ਼ਿਕਾਰਨ ਜੁੱਤ ਅਸਵਾਰ, ਆਵਤ ਪਾਛੇ ਬਾਜ ਨਿਹਾਰ। ਤੇ ਉਹ ਜਿਹੜਾ ਮਾਨੋ ਕੇ ਫੌਜੀ ਅਮਲੇ ਦਾ ਅਹੁਦੇਦਾਰ ਹੈ, ਜਿਹੜਾ ਮੀਰ ਸ਼ਿਕਾਰ ਹੈ, ਉਹਨੇ ਆਪਣੇ ਨਾਲ ਦੇ ਘੋੜ ਸਵਾਰ ਸਾਥੀ ਲਏ ਨੇ ਤੇ ਮਾਨੋ ਕੇ ਬਾਜ ਨੂੰ ਵੇਖਦਾ ਵੇਖਦਾ ਉਹਨੂੰ ਫੜਨ ਦੇ ਵਾਸਤੇ ਪਿੱਛੇ ਦੀ ਪਿੱਛੇ ਚਲਾ ਗਿਆ। ਤ੍ਰਾਸਤ ਉੱਡਤ ਸੁਖਾਬ ਅਗਾਰੀ, ਤਿਮ ਸਭ ਆਏ ਸ਼ੀਘਰਤਾ ਤਾਰੇ। ਮਾਨੋ ਕੇ ਡਰਦਾ ਹੋਇਆ ਬਾਜ ਤੋਂ ਜਿਹੜਾ ਸੁਰਖਾਬ ਹੈ, ਉਹ ਅੱਗੇ ਦੀ ਅੱਗੇ ਉੱਡਦਾ ਜਾਂਦਾ, ਬਾਜ ਉਹਦੇ ਪਿੱਛੇ ਲੱਗਿਆ ਹੋਇਆ। ਸਭ ਤਿਮ ਆਏ ਸ਼ੀਘਰਤਾ ਤਾਰੇ, ਜਿੰਨੀ ਕਾਹਲੀ ਦੇ ਨਾਲ ਮਾਨੋ ਕੇ ਦੋਵੇਂ ਪੰਛੀ ਉੱਡਦੇ ਉੱਡਦੇ ਦੂਰ ਗਏ, ਇੰਨੀ ਕਾਹਲੀ ਦੇ ਨਾਲ ਉਹ ਘੋੜ ਸਵਾਰ ਵੀ ਬੜੇ ਸ਼ੀਘਰਤਾ ਦੇ ਨਾਲ ਪਿੱਛੇ ਗਏ। ਉੱਡਤੇ ਉੱਡਤੇ ਆਏ ਚੱਲ ਤਾਂ, ਸ੍ਰੀ ਹਰ ਗੋਬਿੰਦ ਉਤਰੇ ਜਹਾਂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦੋਵੇਂ ਪੰਛੀ ਉੱਡਦਿਆਂ ਉੱਡਦਿਆਂ ਉੱਥੇ ਪਹੁੰਚ ਗਏ ਨੇ ਜਿੱਥੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਤਰੇ ਹੋਏ ਸਨ, ਉਹਨਾਂ ਨੇ ਆਪਣਾ ਡੇਰਾ ਲਾਇਆ ਸੀ। ਸਹਿਤ ਸੁਕਾਬ ਬਾਜ ਕੋ ਹੇਰੋ ਸੁਣਿਓ ਸੁਪਟ ਤਿਸ ਗੁਰ ਤਿਸ ਬੇਰੋ। ਸਮੇਤ ਸੁਰਖਾਬ ਦੇ ਮਾਨੋ ਕੇ ਬਾਜ ਨੂੰ ਸਿੱਖਾਂ ਨੇ ਵੇਖਿਆ ਤੇ ਸਤਿਗੁਰਾਂ ਨੂੰ ਕਹਿੰਦੇ ਨੇ ਦੇਖੋ ਇੱਕ ਸੁਰਖਾਬ ਜਿਹਦੇ ਪਿੱਛੇ ਬਾਜ ਲੱਗਿਆ ਹੋਇਆ ਉਹਨੂੰ ਦੇਖੋ। ਸਤਿਗੁਰਾਂ ਨੇ ਉਸ ਪਾਸੇ ਦੇਖਿਆ। ਆਪਣੋ ਬਾਜ ਲੀਨ ਉਤਲਾਏ ਤਿੰਨ ਕੇ ਸਨਮੁਖ ਦੀਓ ਚਲਾਏ। ਉਸੇ ਵੇਲੇ ਬੜੀ ਕਾਹਲੀ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਬਾਜ ਨੂੰ ਫੜਿਆ ਹੈ ਤੇ ਮੰਨੋ ਕਿ ਉਹਨਾਂ ਦੋਵਾਂ ਦੇ ਉੱਤੇ ਆਪਣੇ ਬਾਜ ਨੂੰ ਅੱਗੋਂ ਛੱਡ ਦਿੱਤਾ, ਸੁਰਖਾਬ ਦੇ ਉੱਤੇ ਤੇ ਦੂਸਰੇ ਬਾਜ ਦੇ ਉੱਤੇ। ਗਹਿ ਸੁਕਾਬ ਕੋ ਤੁਰਤ ਦਬਾਏ ਦੋਨੋ ਬਾਜ ਉਤਰ ਛਿਤ ਆਏ। ਤੇ ਸਤਿਗੁਰਾਂ ਨੇ ਜਿਹੜਾ ਬਾਜ ਛੱਡਿਆ ਸੀ ਉਹਨੇ ਮੰਨੋ ਕਿ ਝੱਟ ਹੀ ਉਸ ਸੁਰਖਾਬ ਨੂੰ ਦਬੋਚ ਲਿਆ, ਦਬਾ ਦਿੱਤਾ ਤੇ ਫਿਰ ਮੰਨੋ ਕਿ ਦੋਵੇਂ ਬਾਜ, ਇੱਕ ਬਾਜ ਸਤਿਗੁਰਾਂ ਦਾ ਤੇ ਦੂਸਰਾ ਬਾਜ ਉਸ ਬਾਦਸ਼ਾਹ ਦਾ, ਦੋਵੇਂ ਧਰਤੀ ਤੇ ਆਣ ਕੇ ਬਹਿ ਗਏ। ਆਏ ਸਪਾਏ ਧਾਏ ਸਿੱਖ ਗਏ ਜੁਗ ਬਾਜਨ ਕੋ ਪਕੜਤ ਪਏ। ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਦੌੜ ਕੇ ਦੋਵਾਂ ਬਾਜਾਂ ਨੂੰ ਦਬੋਚ ਲਿਆ ਜਾਵੇ, ਫੜ ਲਿਆ ਜਾਵੇ, ਕਿਉਂਕਿ ਸਤਿਗੁਰਾਂ ਦਾ ਜਿਹੜਾ ਬਾਜ ਸੀ ਉਹਨੇ ਤੇ ਨਹੀਂ ਸੀ ਉੱਡਣਾ ਕਿਉਂਕਿ ਸਤਿਗੁਰਾਂ ਦਾ ਸੀ, ਪਰ ਇਹ ਸ਼ੰਕਾ ਸੀ ਕਿ ਜਿਹੜਾ ਗੈਰ ਬਾਜ ਹੈ ਉਹ ਉੱਡਣਾ ਜਾਵੇ। ਇਸ ਕਰਕੇ ਸਤਿਗੁਰਾਂ ਨੇ ਆਖਿਆ ਕਿ ਦੋਵਾਂ ਬਾਜਾਂ ਨੂੰ ਫੜ ਲਿਆ ਜਾਵੇ। ਆਇਸ ਤਾਏ ਤਾਏ ਸਿੱਖ ਗਏ ਜੁਗ ਬਾਜਨ ਕੋ ਪਕੜਤ ਪਏ। ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਦੌੜ ਦੌੜ ਕੇ ਸਿੱਖ ਗਏ ਨੇ ਤੇ ਦੋਵਾਂ ਬਾਜਾਂ ਨੂੰ ਉਹਨਾਂ ਨੇ ਫੜ ਲਿਆ। ਲੇ ਤੂਰ ਨਹੀਂ ਆਏ ਤੀਰ ਬਲੀ ਬਿਲੋਕ ਬਾਜ ਬਹੁ ਬੀਰ। ਦੋਵਾਂ ਬਾਜਾਂ ਨੂੰ ਸਤਿਗੁਰਾਂ ਦੇ ਕੋਲ ਲੈ ਕੇ ਪਹੁੰਚੇ ਨੇ। ਸਤਿਗੁਰਾਂ ਨੇ ਦੂਸਰੇ ਬਾਜ ਨੂੰ ਵੇਖਿਆ, ਜਿਹੜਾ ਬਾਦਸ਼ਾਹ ਦਾ ਬਾਜ ਹੈ ਉਹ ਬੜਾ ਬਲੀ ਹੈ ਤੇ ਬਹੁਤ ਜ਼ਿਆਦਾ ਚਤੁਰ ਵੀ ਲੱਗਦਾ। ਪਏ ਪ੍ਰਸੰਨ ਕਹਿਓ ਤਿਸ ਕਾਲ ਸਾਧ ਸਾਧ ਸਿੱਖ ਪਇਓ ਨਿਹਾਲ। ਜਿਹੜੇ ਸਿੱਖ ਨੇ ਉਸ ਬਾਦਸ਼ਾਹ ਦੇ ਬਾਜ ਨੂੰ ਫੜਿਆ ਸੀ ਸਤਿਗੁਰੂ ਜੀ ਉਹਦੇ ਤੇ ਬੜੇ ਪ੍ਰਸੰਨ ਹੋਏ ਤੇ ਸਤਿਗੁਰਾਂ ਨੇ ਆਖਿਆ ਸ਼ਾਬਾਸ਼ ਸਿੱਖਾ, ਸ਼ਾਬਾਸ਼ ਸਿੱਖਾ, ਤੂੰ ਨਿਹਾਲ ਹੋ ਗਿਆ। ਲੇ ਕਰ ਆਪਣੇ ਹੱਥ ਬਿਠਾਇਓ ਆਛੇ ਹੇਰਤ ਚਿਤ ਬਿਰ ਮਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਬਾਜ ਨੂੰ ਸਤਿਗੁਰਾਂ ਨੇ ਫੜ ਕੇ ਆਪਣੇ ਹੱਥ ਦੇ ਉੱਤੇ ਬਿਠਾ ਲਿਆ। ਆਛੇ ਹੇਰਤ ਚਿਤ ਬਿਰ ਮਾਇਓ ਤੇ ਮਾਨੋ ਕੇ ਚੰਗਾ ਵਧੀਆ ਜਾਣ ਕੇ ਸਤਿਗੁਰਾਂ ਦਾ ਮਾਨੋ ਕੇ ਦਿਲ ਉਸ ਉੱਤੇ ਬਿਰਮਾ ਗਿਆ, ਪਰਮਾ ਗਿਆ। ਨਿਪਜਿਓ ਕਿਸੂ ਬਲਾਇਤ ਮਾਹੂ ਅਪਰ ਨ ਕਿਸ ਕੋ ਅਸ ਬਿਨ ਸ਼ਾਹੂ। ਸਤਿਗੁਰੂ ਜੀ ਆਪਣੇ ਨਾਲ ਦੇ ਸਿੱਖਾਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਮਾਨੋ ਇਹ ਜਿਹੜਾ ਬਾਜ ਹੈ ਨਾ ਇਸ ਦੇਸ਼ ਦਾ ਨਹੀਂ ਹੈ, ਕਿਸੇ ਦੂਸਰੇ ਦੇਸ਼ ਦੇ ਵਿੱਚ ਲੱਗਦਾ ਹੈ ਪੈਦਾ ਹੋਇਆ ਹੈ, ਔਰ ਮੈਨੂੰ ਲੱਗਦਾ ਇਹ ਬਾਜ ਬਾਦਸ਼ਾਹ ਦਾ ਹੈ, ਹੋਰ ਕਿਸੇ ਦਾ ਇੰਨਾ ਕੀਮਤੀ ਬਾਜ ਹੋ ਨਹੀਂ ਸਕਦਾ।
ਅਬ ਹਮ ਰਾਖੈ ਦੇ ਤਿਸ ਨਾਹੀ ਅਪਰ ਕਨੇ ਰਾਖਤ ਸੋ ਪਾਹੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਇਸ ਬਾਜ ਨੂੰ ਅਸੀਂ ਆਪਣੇ ਕੋਲ ਰੱਖਾਂਗੇ, ਵਾਪਸ ਉਸ ਬਾਦਸ਼ਾਹ ਨੂੰ ਨਹੀਂ ਦੇਵਾਂਗੇ। ਅਪਰ ਕਨੇ ਰਾਖਤ ਸੋ ਪਾਹੀ, ਉਹਦੇ ਕੋਲ ਤੇ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਬਾਜ ਹੋਣਗੇ।
ਹਮਰੋ ਬਾਜ ਪ੍ਰਥਮ ਤਿਸ ਲੀਨੋ ਪੁਨ ਸ੍ਰੀ ਨਾਨਕ ਹਮ ਕੋ ਦਿਨੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਵਾਸਤੇ ਅਸੀਂ ਬਾਦਸ਼ਾਹ ਦੇ ਬਾਜ ਨੂੰ ਆਪਣੇ ਕੋਲ ਰੱਖਣਾ ਹੈ, ਕਿਉਂਕਿ ਇੱਕ ਵਾਰੀ ਸਾਡੇ ਬਾਜ ਨੂੰ ਉਸਨੇ ਖੋ ਲਿਆ ਸੀ ਸਿੱਖ ਦੇ ਕੋਲੋਂ। ਬਾਜ ਦਾ ਮਤਲਬ ਘੋੜਾ ਵੀ ਹੁੰਦਾ ਹੈ, ਇੱਥੇ ਬਾਜ ਦਾ ਮਤਲਬ ਘੋੜਾ ਹੈ। ਕਹਿੰਦੇ ਨੇ ਕਿ ਹਮਰੋ ਬਾਜ ਪ੍ਰਥਮ ਤਿਸ ਲੀਨੋ, ਬਾਦਸ਼ਾਹ ਨੇ ਆਪਣੇ ਅਹਿਲਕਾਰਾਂ ਨੂੰ ਕਹਿ ਕੇ ਸਾਡਾ ਜਿਹੜਾ ਘੋੜਾ ਸਾਡੇ ਵਾਸਤੇ ਸਿੱਖ ਲੈ ਕੇ ਆ ਰਿਹਾ ਸੀ ਉਹਦੇ ਤੋਂ ਖੋ ਲਿਆ ਸੀ। ਪੁਨ ਸ੍ਰੀ ਨਾਨਕ ਹਮਕੋ ਦੀਨੋ, ਇਹ ਤੇ ਕਿਰਪਾ ਹੋਈ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਕਿ ਮਾਨੋ ਬਿਮਾਰ ਹੋ ਕੇ ਘੋੜਾ ਵਾਪਸ ਸਾਡੇ ਕੋਲ ਪਹੁੰਚ ਗਿਆ, ਪਰ ਜੇਕਰ ਸਤਿਗੁਰੂ ਜੀ ਕਿਰਪਾ ਨਾ ਕਰਦੇ ਤੇ ਮਾਨੋ ਕਿ ਉਹਨੇ ਤੇ ਮਾਨੋ ਖੋ ਹੀ ਲਿਆ ਸੀ ਸਾਡੇ ਘੋੜੇ ਨੂੰ।
ਉਤਰਿਓ ਅਬੈ ਬਾਜ ਹਮ ਗਹਿਓ ਸੋ ਪਲਟਾ ਤਿਸ ਕੇ ਸਿਰ ਰਹਿਓ।
ਸਤਿਗੁਰੂ ਜੀ ਕਹਿੰਦੇ ਨੇ ਉਹ ਜਿਹੜਾ ਬਦਲਾ ਸੀ ਉਸੇ ਦਾ ਉਸੇ ਤਰ੍ਹਾਂ ਬਾਦਸ਼ਾਹ ਦੇ ਸਿਰ ਤੇ ਹੈ ਕਿ ਸਾਡਾ ਉਹਨੇ ਘੋੜਾ ਖੋਇਆ ਸੀ, ਇਹ ਤੇ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਉਹ ਸਾਡੇ ਕੋਲ ਆ ਗਿਆ। ਜੇ ਘੋੜਾ ਨਾ ਬਿਮਾਰ ਹੁੰਦਾ ਉਹਨੇ ਸਾਨੂੰ ਕਦੇ ਵੀ ਘੋੜਾ ਵਾਪਸ ਨਹੀਂ ਸੀ ਦੇਣਾ। ਇਸ ਕਰਕੇ ਮੰਨੋ ਕਿ ਉਹ ਘੋੜਾ ਖੋਣ ਦਾ ਜਿਹੜਾ ਦੋਸ਼ ਹੈ ਨਾ ਉਹ ਅਜੇ ਵੀ ਬਾਦਸ਼ਾਹ ਦੇ ਸਿਰ ਦੇ ਉੱਤੇ ਬਰਕਰਾਰ ਹੈ। ਹੁਣ ਅਸੀਂ ਮੰਨੋ ਕਿ ਬਾਦਸ਼ਾਹ ਦੇ ਬਾਜ ਨੂੰ ਫੜ ਲਿਆ ਹੈ, ਉਹ ਜਿਹੜਾ ਬਦਲਾ ਹੈ ਨਾ ਉਹ ਇਸ ਤਰੀਕੇ ਦੇ ਨਾਲ ਪੂਰਾ ਹੋ ਗਿਆ। ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਕਿ ਮੈਨੂੰ ਪਤਾ ਲੱਗ ਗਿਆ ਕਿ ਬਾਜ ਉਸ ਬਾਦਸ਼ਾਹ ਸ਼ਾਹ ਜਹਾਂ ਦਾ ਹੈ ਪਰ ਮੈਂ ਵਾਪਸ ਨਹੀਂ ਦੇਣਾ। ਇਮ ਦਿੜਤਾ ਕਰ ਸਤਿਗੁਰ ਥੇਰੇ ਬਾਰ ਬਾਰ ਅਵਲੋਕਨ ਕਰੇ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਦ੍ਰਿੜ ਇਰਾਦਾ ਕਰਕੇ ਸਤਿਗੁਰੂ ਜੀ ਉੱਥੇ ਬੈਠੇ ਰਹੇ, ਬਾਰ ਬਾਰ ਉਸ ਬਾਜ ਨੂੰ ਦੇਖਦੇ ਨੇ ਔਰ ਉਹਦੀ ਸ਼ਲਾਘਾ ਕਰਦੇ ਨੇ।
ਬਾਰ ਬਾਰ ਬਹੁ ਕਰੇ ਸਰਾਹਨ ਮਨੋ ਪ੍ਰਤੀਖਤ ਪੁਰਵੀ ਚਾਹਨ।
ਬਾਰ ਬਾਰ ਉਸ ਦੀ ਸ਼ਲਾਘਾ ਕਰਦੇ ਨੇ, ਉਹਦੀਆਂ ਸਿਫਤਾਂ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਪਹਿਲਾਂ ਹੀ ਮਨ ਨੂੰ ਚਾਹ ਕਰਦੇ ਸਨ ਤੇ ਉਹ ਜਿਵੇਂ ਚਾਹ ਪੂਰੀ ਹੋ ਗਈ ਹੋਵੇ ਨਾ, ਇੰਜ ਲੱਗਦਾ।
ਮੀਰ ਸ਼ਿਕਾਰ ਸੰਗ ਅਸਵਾਰ ਹਯਨ ਤਵਾਏ ਸ਼ੀਘਰਤਾ ਤਾਰ।
ਤੇ ਜਿਹੜਾ ਬਾਦਸ਼ਾਹ ਦਾ ਉਹ ਮੀਰ ਸ਼ਿਕਾਰ ਸੀ ਜਿਹਦੇ ਨਾਲ ਹੋਰ ਵੀ ਆਦਮੀ ਸਨ, ਉਹ ਘੋੜਿਆਂ ਨੂੰ ਦੜਾਉਂਦੇ ਹੋਏ ਬੜੀ ਸ਼ੀਘਰਤਾ ਦੇ ਨਾਲ ਉਸ ਬਾਜ ਨੂੰ ਲੱਭ ਰਹੇ ਸਨ ਜਿਹੜਾ ਪਹਿਲਾਂ ਆਕਾਸ਼ ਦੇ ਵਿੱਚ ਉੱਡਦਾ ਦਿਖਾਈ ਦਿੰਦਾ ਸੀ ਪਰ ਹੁਣ ਕਿਧਰੇ ਨਹੀਂ ਦਿਸਦਾ।
ਆਏ ਖੋਜਤ ਚਮੂ ਨਿਹਾਰੀ ਬੂਝੇ ਉਤਰਿਓ ਕੌਣ ਅਗਾਰੀ।
ਜਦੋਂ ਕਾਫੀ ਦੂਰ ਅੱਗੇ ਆਏ ਤੇ ਅੱਗੋਂ ਸਤਿਗੁਰਾਂ ਦੇ ਜਿਹੜੇ ਯੋਧੇ ਸਨ ਇਧਰ ਉਧਰ ਟਹਿਲ ਰਹੇ ਸਨ, ਫਿਰ ਰਹੇ ਸਨ, ਉਹਨਾਂ ਨੇ ਸਵਾਲ ਕੀਤਾ, ਕਹਿੰਦੇ ਨੇ ਉਤਰਿਓ ਕੌਣ ਅਗਾਰੀ, ਦੱਸੋ ਕਿ ਕੌਣ ਇੱਥੇ ਉਤਰਿਆ ਹੋਇਆ, ਕਿੰਨੇ ਡੇਰਾ ਲਾਇਆ।
ਪਟਨ ਬਤਾਏ ਸਾਚ ਪਤ ਸ਼ਾਹੂ ਸ੍ਰੀ ਹਰ ਗੋਬਿੰਦ ਦੁਸ਼ਟਨ ਦਾਹੂ।
ਸਤਿਗੁਰਾਂ ਦੇ ਸ਼ਸਤਰ ਧਾਰੀ ਯੋਧਿਆਂ ਨੇ ਜਵਾਬ ਦਿੱਤਾ, ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਉਤਰੇ ਹੋਏ ਨੇ, ਸੱਚੇ ਪਾਤਸ਼ਾਹ ਜੀ ਨੇ ਡੇਰਾ ਲਾਇਆ ਜਿਨ੍ਹਾਂ ਦਾ ਨਾਮ ਸਤਿਗੁਰੂ ਹਰਗੋਬਿੰਦ ਹੈ ਜਿਹੜੇ ਕਿ ਮਨ ਨੂੰ ਦੁਸ਼ਟਾਂ ਨੂੰ ਖਤਮ ਕਰਨ ਵਾਲੇ।
ਸੁਣ ਕਰ ਜਰੇ ਜਰੇ ਨਹੀਂ ਜਾਏ ਅਪਰ ਕੌਣ ਪਾਤਸ਼ਾਹ ਕਹਾਏ।
ਕਵੀ ਜੀ ਲਿਖਦੇ ਨੇ ਜਦੋਂ ਸਿੱਖਾਂ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ ਤੇ ਉਸ ਗੱਲ ਨੂੰ ਸੁਣ ਕੇ ਮੰਨੋ ਕਿ ਸਾਰੇ ਦੇ ਸਾਰੇ ਸੜ ਗਏ ਨੇ, ਮੰਨੋ ਕਿ ਉਹ ਗੱਲ ਜਿਹੜੀ ਆਖੀ ਹੈ ਸਿੱਖਾਂ ਨੇ ਉਹ ਜਰੀ ਨਹੀਂ ਗਈ, ਉਹ ਸਹਾਰੀ ਨਹੀਂ ਗਈ ਤੇ ਸੋਚਦੇ ਨੇ ਅਪਰ ਕੌਣ ਪਾਤਸ਼ਾਹ ਕਹਾਏ ਕਿ ਪਾਤਸ਼ਾਹ ਸ਼ਾਹਜਹਾਂ ਤੋਂ ਬਗੈਰ ਆਪਣੇ ਆਪ ਨੂੰ ਕੌਣ ਪਾਤਸ਼ਾਹ ਅਖਵਾ ਸਕਦਾ।
ਤੁਰਕ ਮੂੜ ਤਬ ਚੱਲ ਕਰ ਆਏ ਡੀਲ ਬਿਲੰਦ ਗੁਰੂ ਦਰ ਸਾਏ।
ਉਹ ਜਿਹੜੇ ਤੁਰਕ ਮੂਰਖ ਸਨ ਉਹ ਚੱਲ ਕੇ ਅੱਗੇ ਆਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਣ ਕੇ ਦਰਸ਼ਨ ਕੀਤਾ ਜਿਨ੍ਹਾਂ ਦਾ ਸਰੀਰ ਬਹੁਤ ਜ਼ਿਆਦਾ ਵੱਡਾ ਹੈ।
ਬਾਜ ਸ਼ਾਹ ਕੋ ਹੱਥ ਬਿਠਾਇਓ ਤੁਰਕਣ ਦੇਖਤ ਬਾਕ ਲਾਇਓ।
ਕੀ ਦੇਖਦੇ ਨੇ, ਜਿਹੜਾ ਬਾਜ ਬਾਦਸ਼ਾਹ ਦਾ ਹੈ ਉਸ ਨੂੰ ਸਤਿਗੁਰਾਂ ਨੇ ਆਪਣੇ ਹੱਥ ਦੇ ਉੱਤੇ ਬਿਠਾਇਆ ਹੋਇਆ, ਤੁਰਕਾਂ ਨੇ ਵੇਖ ਕੇ ਉਸੇ ਵੇਲੇ ਇੰਜ ਆਖਿਆ, ਕਹਿੰਦੇ ਨੇ ਇਹ ਤੋ ਬਾਜ ਆਇਓ ਹਮਾਰੋ ਤੁਮ ਗਹਿ ਲੀਨੋ ਹਾਥ ਜੇ ਤਾਰੋ। ਸਤਿਗੁਰਾਂ ਨੂੰ ਕਹਿੰਦੇ ਨੇ ਕਿ ਇਹ ਤੇ ਬਾਜ ਸਾਡੇ ਰਾਜੇ ਦਾ ਹੈ ਜਿਹੜਾ ਕਿ ਉੱਡ ਕੇ ਇੱਥੇ ਆ ਗਿਆ ਹੈ ਤੇ ਤੁਸੀਂ ਇਸ ਨੂੰ ਫੜ ਕੇ ਆਪਣੇ ਹੱਥ ਦੇ ਉੱਤੇ ਬਿਠਾਇਆ ਹੋਇਆ।
ਮੀਰ ਸ਼ਿਕਾਰਨ ਤੇ ਸੁਣ ਕਹੇ ਕੋ ਤੁਮ ਬਾਜ ਕੌਣ ਕੋ ਆਹੇ।
ਜਦੋਂ ਉਹਨਾਂ ਨੇ ਇੰਜ ਆਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋ ਤੁਮ ਤੁਸੀਂ ਕੌਣ ਹੋ, ਬਾਜ ਕੌਣ ਕੋ ਆਹੇ ਔਰ ਕਿਹਦਾ ਬਾਜ ਇਹ ਮੇਰੇ ਹੱਥ ਵਾਲੇ ਬੈਠੇ ਹੋਏ ਬਾਜ ਨੂੰ ਕਹਿ ਰਹੇ।
ਹਮ ਕਿਸ ਢਿੱਗ ਲੈ ਬੇ ਨਹੀਂ ਗਏ ਬੈਠੇ ਇਹਾਂ ਉੱਡਤ ਗਹਿ ਲਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਕਹਿੰਦੇ ਨੇ ਅਸੀਂ ਮੰਨੋ ਕਿ ਕਿਤੋਂ ਬਾਜ ਨੂੰ ਲੈਣ ਦੇ ਵਾਸਤੇ ਨਹੀਂ ਗਏ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉੱਡਦਾ ਉੱਡਦਾ ਬਾਜ ਅਸੀਂ ਫੜਿਆ।
ਤੁਮਰੇ ਹਾਥਨ ਤੇ ਨਹੀਂ ਛੀਨਾ ਸੰਗ ਬਾਜ ਕੋ ਨਹੀਂ ਚਿਨਾ।
ਸਤਿਗੁਰੂ ਜੀ ਕਹਿੰਦੇ ਨੇ ਤੁਹਾਡੇ ਹੱਥਾਂ ਦੇ ਵਿੱਚੋਂ ਤੇ ਬਾਜ ਨਹੀਂ ਖੋਇਆ, ਅਸੀਂ ਤੇ ਆਕਾਸ਼ ਦੇ ਵਿੱਚੋਂ ਉੜਦੇ ਹੋਏ ਬਾਜ ਨੂੰ ਫੜਿਆ ਹੈ।
ਸੰਗ ਬਾਜ ਕੇ ਕੋ ਨਹੀਂ ਚੀਨਾ, ਤੁਹਾਡੇ ਵਿੱਚੋਂ ਬਾਜ ਦੇ ਨਾਲ ਅਸੀਂ ਕਿਸੇ ਨੂੰ ਨਹੀਂ ਦੇਖਿਆ,
ਭਾਵ ਕਿ ਕੋਈ ਵੀ ਬਾਜ ਦਾ ਵਾਰਸ ਨਹੀਂ ਸੀ, ਅਸੀਂ ਇਸ ਕਰਕੇ ਇਸ ਨੂੰ ਫੜਿਆ।
ਭ੍ਰਮਤ ਭ੍ਰਮਤ ਕਿਤ ਤੇ ਆਯੋ, ਬੜੇ ਜਤਨ ਤੇ ਅਬ ਪਕਰਾਯੋ।
ਸਤਿਗੁਰੂ ਜੀ ਕਹਿੰਦੇ ਨੇ ਪਤਾ ਨੀ ਕਿਥੋਂ ਭਰਮਦਾ ਹੋਇਆ, ਉੜਦਾ ਉੜਦਾ ਪਤਾ ਨੀ ਕਿਥੋਂ ਆਇਆ, ਬੜੇ ਵੱਡੇ ਯਤਨ ਦੇ ਨਾਲ ਅਸੀਂ ਇਸ ਬਾਜ ਨੂੰ ਫੜਿਆ।
ਮੀਰ ਸ਼ਿਕਾਰਨ ਉਰ ਹੰਕਾਰ, ਸੁਣ ਗੁਰ ਤੇ ਬੋਲੇ ਰਸ ਤਾਰ।
ਹੁਣ ਉਹ ਜਿਹੜਾ ਮੀਰ ਸ਼ਿਕਾਰ ਹੈ ਤੇ ਜਿਹੜੇ ਉਸ ਦੇ ਨਾਲ ਦੇ ਸਾਥੀ ਨੇ, ਉਹਨਾਂ ਦੇ ਮਨ ਦੇ ਵਿੱਚ ਤੇ ਬਹੁਤ ਵੱਡਾ ਹੰਕਾਰ ਹੈ ਕਿ ਮਾਨੋ ਅਸੀਂ ਬਾਦਸ਼ਾਹ ਦੇ ਕਰਿੰਦੇ ਹਾਂ, ਅਸੀਂ ਬਾਦਸ਼ਾਹ ਦੇ ਸੇਵਕ ਹਾਂ। ਉਹਨੇ ਫਿਰ ਗੁੱਸੇ ਨੂੰ ਧਾਰਨ ਕਰਕੇ ਮੀਰ ਸ਼ਿਕਾਰ ਨੇ ਇੰਜ ਆਖਿਆ,
ਕਹਿੰਦਾ ਸ਼ਾਹ ਜਹਾਂ ਸਭ ਆਲਮ ਸ਼ਾਹੂ, ਜਿਸ ਕੋ ਮਹਾ ਤੇਜ ਜਗ ਮਾਹੂ।
ਕਹਿੰਦਾ ਕਿ ਬਾਦਸ਼ਾਹ ਸ਼ਾਹ ਜਹਾਂ, ਜਿਹੜਾ ਕਿ ਮਾਨੋ ਸਾਰੀ ਦੁਨੀਆਂ ਦਾ ਪਾਤਸ਼ਾਹ ਹੈ,
ਜਿਸ ਕੋ ਮਹਾ ਤੇਜ ਜਗ ਮਾਹੂ, ਜਿਹਦਾ ਪ੍ਰਤਾਪ ਮਾਨੋ ਕੇ ਸਾਰੇ ਜਗ ਦੇ ਉੱਤੇ ਫੈਲਿਆ ਹੋਇਆ।
ਭਾਵੇਂ ਕਿ ਹਿੰਦੁਸਤਾਨ ਦਾ ਬਾਦਸ਼ਾਹ ਹੈ ਸ਼ਾਹਜਹਾਂ, ਪਰ ਮਾਨੋ ਕਿ ਉਹਨੂੰ ਬਹੁਤਾ ਜ਼ਿਆਦਾ ਵਡਿਆ ਕੇ ਇਸ ਤਰ੍ਹਾਂ ਆਖਿਆ ਕਿ ਸਾਰੀ ਦੁਨੀਆਂ ਦਾ ਹੀ ਬਾਦਸ਼ਾਹ।
ਜਿਸ ਆਗੇ ਸਭ ਦੇਸ਼ ਨਿਰਪਾਲਾ, ਝੁਕਤ ਸਦਾ ਗਣ ਤ੍ਰਸਤ ਬਿਸਾਲਾ।
ਕਹਿੰਦਾ ਕਿ ਜਿਹੜੇ ਬਾਦਸ਼ਾਹ ਦੇ ਅੱਗੇ ਸਾਰੇ ਦੇਸ਼ਾਂ ਦੇ ਜਿਹੜੇ ਰਾਜੇ ਨੇ, ਉਹ ਝੁਕ ਝੁਕ ਕੇ ਸਲਾਮ ਅਦਾ ਕਰਦੇ ਨੇ ਤੇ ਬਹੁਤਾ ਜ਼ਿਆਦਾ ਸਾਡੇ ਬਾਦਸ਼ਾਹ ਤੋਂ ਸਾਰੇ ਡਰਦੇ ਨੇ।
ਨਹੀਂ ਮਵਾਸ ਕੇ ਤੂੰ ਥਲ ਛੋਰਾ, ਸਭ ਹਿੰਨ ਪਰ ਕਰ ਆਪਣੋ ਜੋਰਾ।
ਕਹਿੰਦਾ ਕਿ ਸਾਡੇ ਰਾਜੇ ਨੇ ਮਾਨੋ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਨੂੰ ਆਕੀ ਹੋਣ ਨਹੀਂ ਦਿੱਤਾ, ਕੋਈ ਵੀ ਮਵਾਸ ਬਣ ਨਹੀਂ ਸਕਿਆ।
ਸਭ ਹਿੰਨ ਪਰ ਕਰ ਆਪਣੋ ਜੋਰਾ,
ਭਾਵ ਕਿ ਆਪਣਾ ਜੋਰ ਸਭ ਤੇ ਕਰ ਲਿਆ ਹੈ, ਸਾਡੇ ਬਾਦਸ਼ਾਹ ਨੇ ਕੋਈ ਵੀ ਆਕੇ ਅੜਿਆ ਹੋਇਆ ਨੇ।
ਤਿਸ ਕੋ ਤੁਮ ਜਾਣਤ ਕੈ ਨਾਹੀ, ਹਮ ਚਾਕਰ ਹੈ ਤਿਸ ਕੇ ਪਾਹੀ।
ਉਹ ਮੀਰ ਸ਼ਿਕਾਰ ਸਤਿਗੁਰਾਂ ਨੂੰ ਕਹਿੰਦਾ ਹੈ ਕਿ ਤੁਸੀਂ ਜਾਣਦੇ ਹੋ ਬਾਦਸ਼ਾਹ ਸ਼ਾਹਜਹਾਂ ਨੂੰ ਕਿ ਨਹੀਂ ਜਾਣਦੇ, ਅਸੀਂ ਉਸ ਬਾਦਸ਼ਾਹ ਦੇ ਚਾਕਰ ਹਾਂ, ਉਹਦੇ ਨੌਕਰ ਹਾਂ।
ਖੇਲ ਤੇ ਅਖੇਰ ਸੋਇਆਵਾ, ਖਗ ਪਰ ਤ੍ਰਿਪਤਿਓ ਬਾਜ ਚਲਾਵਾ।
ਕਹਿੰਦਾ ਕਿ ਬਾਦਸ਼ਾਹ ਇਸ ਪਾਸੇ ਸ਼ਿਕਾਰ ਖੇਡਣ ਦੇ ਵਾਸਤੇ ਆਇਆ ਸੀ, ਮਾਨੋ ਕਿ ਪੰਛੀਆਂ ਨੂੰ ਖਾ ਕੇ ਬਾਜ ਰੱਜਿਆ ਸੀ, ਪਰ ਤਾਂ ਵੀ ਮਾਨੋ ਕਿ ਬਾਦਸ਼ਾਹ ਨੇ ਸੁਰਖਾਬ ਨੂੰ ਦੇਖ ਕੇ ਉਹਦੇ ਉੱਤੇ ਬਾਜ ਨੂੰ ਛੱਡ ਦਿੱਤਾ।
ਕਰੀ ਨਾ ਚੋਟ ਇਤੈ ਚਲ ਆਯੋ, ਜਬ ਸ਼ਾਹ ਕੋ ਨਹੀਂ ਦਿਖਾਯੋ।
ਤੇ ਕਹਿੰਦਾ ਕਿ ਬਾਜ ਨੇ ਉਸ ਸੁਰਖਾਬ ਦੇ ਉੱਤੇ ਚੋਟ ਨਾ ਲਾਈ, ਉਹਨੂੰ ਨਾ ਦਬੋਚਿਆ ਤੇ ਉੜਦਾ ਉੜਦਾ ਇਸ ਪਾਸੇ ਆ ਗਿਆ।
ਜਬ ਸ਼ਾਹ ਕੋ ਨਹੀਂ ਦਿਖਾਯੋ,
ਕਹਿੰਦਾ ਕਿ ਜਦੋਂ ਬਾਦਸ਼ਾਹ ਨੂੰ ਬਾਜ ਦਿਸਣੋਂ ਹਟ ਗਿਆ।
ਲਾਵਪੁਰ ਕੋ ਗਮਨਿਓ ਸਹਸਾਈ, ਹਮ ਆਏ ਦੇਖਤ ਪਿਛਵਾਈ।
ਕਹਿੰਦਾ ਕਿ ਫਿਰ ਬਾਦਸ਼ਾਹ ਵਾਪਸ ਲਾਹੌਰ ਨੂੰ ਪਰਤ ਗਿਆ ਤੇ ਸਾਨੂੰ ਹੁਕਮ ਦੇ ਗਿਆ ਕਿ ਬਾਜ ਨੂੰ ਫੜ ਕੇ ਲਿਆਓ, ਤੇ ਅਸੀਂ ਹੁਣ ਮਾਨੋ ਕੇ ਪਿੱਛਾ ਦੇਖਦੇ ਦੇਖਦੇ ਇੱਥੇ ਪਹੁੰਚੇ।
ਤੁਮਨੇ ਆਗੇ ਹੀ ਗਹਿਲੀਨੋ, ਹੱਥ ਬਿਠਾਏ ਆਪਣੋ ਕਿਨੋ।
ਤੇ ਹੁਣ ਅਸੀਂ ਆਣ ਕੇ ਕੀ ਦੇਖਿਆ ਕਿ ਤੁਸੀਂ ਰਾਜੇ ਦੇ ਬਾਜ ਨੂੰ ਫੜਿਆ ਹੋਇਆ, ਆਪਣੇ ਹੱਥ ਦੇ ਉੱਤੇ ਬਿਠਾਇਆ ਹੋਇਆ ਤੇ ਸਾਨੂੰ ਕਹਿੰਦੇ ਹੋ ਕਿ ਉੜਦਾ ਉੜਦਾ ਆਕਾਸ਼ ਦੇ ਵਿੱਚੋਂ ਫੜਿਆ।
ਦਿਓ ਤੂਰਨ ਨਹੀਂ ਕਰੋ ਬਿਗਾਰੇ, ਸੁਣੇ ਸ਼ਾਹ ਬਹੁ ਰਿਸਕੋ ਤਾਰੇ।
ਉਹ ਮੀਰ ਸ਼ਿਕਾਰ ਕਹਿੰਦਾ ਕਿ ਕਾਲੀ ਦੇ ਨਾਲ ਸਾਡਾ ਬਾਜ ਸਾਡੇ ਹਵਾਲੇ ਕਰ ਦਿਓ, ਕਿਸੇ ਵੀ ਪ੍ਰਕਾਰ ਦਾ ਵਿਗਾੜ ਪੈਦਾ ਨਾ ਕਰੋ।
ਕਹਿੰਦਾ ਕਿ ਜੇਕਰ ਇਸ ਤਰ੍ਹਾਂ ਕਰੋਗੇ ਤੇ ਮਾਨੋ ਬਾਦਸ਼ਾਹ ਬਹੁਤ ਜ਼ਿਆਦਾ ਗੁੱਸੇ ਨੂੰ ਧਾਰਨ ਕਰੇਗਾ ਔਰ ਤੁਹਾਡੇ ਤੇ ਗੁੱਸਾ ਕੱਢੇਗਾ। ਪੁਣ ਗੁਰ ਕਹਿਓ ਸ਼ਾਹ ਕੋ ਜਾਣ, ਤੂੰ ਤਿਸ ਚਾਕਰ ਸੋ ਪੀ ਪਛਾਣ।
ਜਦੋਂ ਉਸ ਮੀਰ ਸ਼ਿਕਾਰ ਨੇ ਇਸ ਤਰ੍ਹਾਂ ਆਖਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਬੜੀ ਭਲੀ ਪ੍ਰਕਾਰ ਦੇ ਨਾਲ ਬਾਦਸ਼ਾਹ ਸ਼ਾਹਜਹਾਂ ਨੂੰ ਹੀ ਜਾਣਦੇ ਆ,
ਔਰ ਸਤਿਗੁਰੂ ਜੀ ਕਹਿੰਦੇ ਨੇ ਕਿ ਚੰਗੇ ਤਰੀਕੇ ਦੇ ਨਾਲ ਅਸੀਂ ਤੈਨੂੰ ਵੀ ਜਾਣਦੇ ਹਾਂ ਕਿ ਤੂੰ ਉਹਦਾ ਚਾਕਰ ਹੈ, ਉਹਦਾ ਕਰਿੰਦਾ ਹੈ।
ਹਮੇ ਬਾਜ ਕਾਨਣ ਤੇ ਪਾਵਾ ਨਹੀਂ ਚਾਲੈ ਅਬ ਤੁਮਰੋ ਦਾਵਾ।
ਪਰ ਸਤਿਗੁਰੂ ਜੀ ਕਹਿੰਦੇ ਨੇ ਤਾਂ ਵੀ ਇਹ ਜਿਹੜਾ ਬਾਜ ਹੈ ਨਾ, ਅਸੀਂ ਜੰਗਲ ਦੇ ਵਿੱਚੋਂ ਫੜਿਆ ਹੈ, ਇਸ ਕਰਕੇ ਤੁਹਾਡਾ ਕੋਈ ਵੀ ਇਹਦੇ ਉੱਤੇ ਹੱਕ ਨਹੀਂ ਹੈ, ਕੋਈ ਵੀ ਦਾਵਾ ਤੁਸੀਂ ਕਰ ਨਹੀਂ ਸਕਦੇ ਕਿ ਤੁਹਾਡਾ ਬਾਜ।
ਡਰ ਤੇ ਸ਼ਾਹ ਦੇ ਤੇ ਹਮ ਨਾਹੀਂ ਗਹਿਓ ਯਤਨ ਤੇ ਰਾਖੈ ਪਾਹੀਂ।
ਤੇ ਗੁਰੂ ਜੀ ਕਹਿੰਦੇ ਨੇ ਜਿਹੜਾ ਤੂੰ ਬਾਦਸ਼ਾਹ ਦਾ ਡਰ ਦੇਣਾ ਹੈ, ਬਾਦਸ਼ਾਹ ਬੜਾ ਗੁੱਸੇ ਹੋਵੇਗਾ, ਮੈਂ ਬਾਦਸ਼ਾਹ ਤੋਂ ਡਰ ਕੇ ਬਾਜ ਤੁਹਾਨੂੰ ਵਾਪਸ ਨਹੀਂ ਦੇਣ ਲੱਗਾ।
ਗਹਿਓ ਯਤਨ ਤੇ ਰਾਖੈ ਪਾਹੀਂ, ਜਿਹੜਾ ਵੱਡੇ ਯਤਨ ਦੇ ਨਾਲ ਬਾਜ ਫੜਿਆ ਹੈ ਉਹਨੂੰ ਆਪਣੇ ਕੋਲ ਰੱਖਾਂਗਾ, ਬਾਦਸ਼ਾਹ ਦਾ ਮੈਨੂੰ ਕੋਈ ਡਰ ਨਹੀਂ।
ਜਾਏ ਪੁਕਾਰੋ ਤਾਂ ਹੈ ਅਗਾਰੀ ਜਿਸ ਕੋ ਬਖਤ ਜੋਰ ਤੁਮ ਭਾਰੀ।
ਸਤਿਗੁਰੂ ਜੀ ਕਹਿੰਦੇ ਨੇ ਜਾਓ ਬਾਦਸ਼ਾਹ ਨੂੰ ਜਾ ਕੇ ਦੱਸ ਦਿਓ, ਉਹਦੇ ਅੱਗੇ ਪੁਕਾਰ ਕਰੋ ਕਿ ਮੈਂ ਬਾਜ ਨੂੰ ਫੜ ਲਿਆ ਹੈ, ਜਿਹਦਾ ਜੋਰ ਦਿਖਾ ਕੇ ਤੁਸੀਂ ਮੈਨੂੰ ਡਰਾ ਰਹੇ ਹੋ, ਜਾਓ ਉਹਨੂੰ ਜਾ ਕੇ ਕਹਿ ਦਿਓ।
ਤੁਰਕ ਸੌਰ ਕੁੱਪੇ ਕਹਿ ਬੈਨਾ ਪਾਤਸ਼ਾਹ ਕੋ ਤੁਮ ਡਰ ਹੈ ਨਾ।
ਜਦੋਂ ਇਸ ਤਰ੍ਹਾਂ ਸਤਿਗੁਰਾਂ ਨੇ ਆਖਿਆ ਤੇ ਉਹ ਤੁਰਕ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆਏ ਤੇ ਕਹਿੰਦੇ ਨੇ ਪਾਤਸ਼ਾਹ ਕੋ ਤੁਮ ਡਰ ਹੈ ਨਾ, ਕਿ ਰੱਤੀ ਭਰ ਵੀ ਬਾਦਸ਼ਾਹ ਦਾ ਤੁਹਾਡੇ ਮਨ ਦੇ ਵਿੱਚ ਡਰ ਨਹੀਂ ਹੈ।
ਤਾਰੇ ਤਨਾ ਮਨ ਕੇ ਤੇ ਬਾਸਾ ਕਿਉ ਸਾਚੋ ਪਿਖ ਚਹਿ ਤਮਾਸ਼ਾ।
ਸਤਿਗੁਰਾਂ ਨੂੰ ਕਹਿੰਦੇ ਨੇ ਕਿ ਉਸ ਦੀਆਂ ਤਣਾਵਾਂ ਦੇ ਹੇਠ ਭਾਵ ਨੇੜੇ ਤੇਰਾ ਵਾਸਾ ਹੈ, ਤੇ ਕਿਉ ਸੱਚੀ ਮੁੱਚੀ ਤਮਾਸ਼ਾ ਵੇਖਣਾ ਚਾਹੁੰਦਾ ਹੈ, ਸਾਡੀ ਗੱਲ ਮੰਨ ਲੈ, ਬਾਜ ਵਾਪਸ ਦੇ ਦੇ।
ਭੰਗ ਖਾਏ ਬੋਲਤ ਬਿਨ ਜਾਣੇ ਤਿਮ ਸੁਭਾਓ ਰਾਵਰ ਕੋ ਜਾਣੇ।
ਸਤਿਗੁਰਾਂ ਨੂੰ ਕਹਿੰਦਾ ਹੈ ਕਿ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਤੂੰ ਭੰਗ ਖਾ ਕੇ ਬੋਲਿਆ ਹੋਵੇਂ, ਆਪਣੇ ਹੋਸ਼ ਦੇ ਵਿੱਚ ਨਾ ਹੋਵੇਂ, ਯਾਦ ਕਰਕੇ ਤੂੰ ਬਾਦਸ਼ਾਹ ਦੇ ਖਿਲਾਫ ਬੋਲਿਆ, ਉਹਨਾਂ ਦਾ ਬਾਜ ਨਹੀਂ ਦੇ ਰਿਹਾ, ਮੈਨੂੰ ਲੱਗਦਾ ਹੈ ਤੂੰ ਭੰਗ ਪੀਤੀ ਹੋਈ ਹੈ। ਕਿਉਂਕਿ ਜਿਹੜਾ ਆਦਮੀ ਹੋਸ਼ ਦੇ ਵਿੱਚ ਹੋਵੇ ਤੇ ਜਿਹੜਾ ਰਾਜੇ ਦੀ ਪਰਜਾ ਹੋਵੇ ਉਹ ਰਾਜੇ ਦੇ ਖਿਲਾਫ ਨਹੀਂ ਬੋਲ ਸਕਦਾ, ਪਰ ਤੂੰ ਤੇ ਬੜੀ ਜ਼ੁਰਤ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ, ਜਰਾ ਹੋਸ਼ ਦੇ ਵਿੱਚ ਆ, ਤੂੰ ਉਹਦੀ ਪਰਜਾ ਹੈ।
ਚਮੂ ਹਜ਼ਾਰੋ ਜਿਨ ਕੇ ਪਾਸ ਸੋ ਕਰ ਜੋਰਤ ਧਾਰੇ ਔਰ ਤਰਾਸ।
ਕਹਿੰਦਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਦਸ਼ਾਹ ਦੇ ਕੋਲ ਫੌਜ ਹੈ,
ਸੋ ਕਰ ਜੋਰਤ ਧਾਰੇ ਔਰ ਤਰਾਸ,
ਉਸ ਬਾਦਸ਼ਾਹ ਦੇ ਅੱਗੇ ਸਗੋਂ ਹੱਥ ਜੋੜ ਤੇ ਮਾਫ਼ੀ ਮੰਗ, ਉਹਦੇ ਡਰ ਨੂੰ ਧਾਰਨ ਕਰ।
ਕਹੇ ਨਾ ਦੇਤ ਸ਼ਾਹ ਕੋ ਬਾਜ ਬਚੋ ਕਹਾਂ ਕਿਤ ਜਾਵੋ ਭਾਜ।
ਕਹਿੰਦਾ ਤੈਨੂੰ ਤੇ ਹੱਥ ਜੋੜਨੇ ਚਾਹੀਦੇ ਨੇ, ਤੈਨੂੰ ਤੇ ਸਗੋਂ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਤੂੰ ਬਾਦਸ਼ਾਹ ਦੇ ਬਾਜ ਨੂੰ ਫੜਨ ਦੀ ਜ਼ੁਰਤ ਕੀਤੀ ਹੈ। ਸਗੋਂ ਕਹਿੰਦਾ ਕਿ ਤੂੰ ਆਖਣ ਦੇ ਉੱਤੇ ਵੀ ਬਾਜ ਨੂੰ ਵਾਪਸ ਨਹੀਂ ਦਿੰਦਾ।
ਬਚੋ ਕਹਾਂ ਕਿਤ ਜਾਵੋ ਭਾਜ, ਜੇਕਰ ਬਾਦਸ਼ਾਹ ਨੇ ਕਰੋਪੀ ਕੀਤੀ ਤੇਰੇ ਤੇ ਸੈਨਾ ਚੜਾ ਕੇ ਕੱਲੀ ਤੇ ਕਿੱਥੇ ਚਲੇ ਜਾਵੇਗਾ, ਕਿਵੇਂ ਬਚ ਜਾਵੇਗਾ, ਕਿੱਥੇ ਭੱਜ ਕੇ ਜਾਵੇਗਾ। ਆਏ ਸੈਨ ਜਬ ਕਾਲੈ ਜ਼ੋਰ ਲੜੈ ਕੌਣ ਤਬ ਤੁਮਰੀ ਔਰ।
ਕਹਿੰਦਾ ਜਦੋਂ ਵੱਡੀ ਸਾਰੀ ਸੈਨਾ ਚੜ ਕੇ ਆਵੇਗੀ, ਆਪਣਾ ਜ਼ੋਰ ਦਿਖਾਵੇਗੀ ਤੇ ਤੇਰੇ ਵੱਲੋਂ ਦੱਸ ਫਿਰ ਕੌਣ ਲੜੇਗਾ।
ਸਹਿਤ ਬਾਜ ਕੋ ਗਹਿਲੇ ਜਾਹੇ ਕਿਉ ਨ ਡਰੋ ਹਮ ਤੁਮ ਲਖ ਮਨ ਮਾਹੇ।
ਸਮੇਤ ਇਸ ਬਾਜ ਦੇ ਤੈਨੂੰ ਫੌਜ ਦੇ ਆਦਮੀ ਫੜ ਕੇ ਲੈ ਜਾਣਗੇ, ਕਿਉਂ ਨਾ ਡਰੋ ਤੁਮ ਲਖ ਮਨ ਮਾਹੇ। ਇਸ ਗੱਲ ਨੂੰ ਸੋਚ ਕੇ ਵਿਚਾਰ ਕੇ ਹੇ ਹਰਗੋਬਿੰਦ ਤੂੰ ਡਰਦਾ ਕਿਉਂ ਨੀ।
ਸੁਣ ਤਰਸੇ ਗੁਰ ਬਾਕ ਉਚਾਰਾ ਗੀਦੀ ਕਿਆ ਤੁਮ ਝਗਰੋ ਡਾਰਾ।
ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਆਖੀਆਂ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੇਜ਼ੀ ਦੇ ਵਿੱਚ ਆਏ, ਗੁੱਸੇ ਦੇ ਨਾਲ ਬਚਨ ਕੀਤਾ, ਕਹਿੰਦੇ ਗੀਦੀ ਕਿਆ ਤੁਮ ਝਗਰੋ ਡਾਰਾ, ਹੇ ਬੁਝਦਿਲੋ ਹੇ ਕਾਰੋ, ਤੁਸੀਂ ਕਿਸ ਤਰ੍ਹਾਂ ਦਾ ਬਕਵਾਸ ਕਰਕੇ ਮੇਰੇ ਨਾਲ ਝਗੜਾ ਵੱਧਾ ਹੋਇਆ।
ਕਹਿੰਦੇ ਨੇ ਜਾਓ ਭਲੇ ਲੈ ਕਹਿ ਹਥਿਆਰ ਕਿਉ ਤੁਮ ਚਾਹਤ ਖੈਬੇ ਮਾਰ।
ਕਹਿੰਦੇ ਨੇ ਜਾਓ ਚਲੇ ਜਾਓ ਆਪਣੇ ਹਥਿਆਰਾਂ ਨੂੰ ਸਾਂਭ ਕੇ, ਕਿਤੇ ਸਾਡੇ ਤੋਂ ਮਾਰ ਨਾ ਖਾਇਓ। शाहबाज हम लेवन हारे बनो पुकारो जाए अगारे।
सतगुरु हरगोबिंद सच्चे पातशाह जी कहंदे ने असि पहला भी कह चुके हैं कि जाओ जाके बादशाह दे अगे फरियाद करो कि असि उहदे बाज नूं फड़ लिया है, जाके पुकार करो, इत्थे रौला ना पाओ।
सो जिम कहे करो सो कारी, इहां न कीजे कुछ तक रारी।
कहंदे ने जाओ बादशाह नूं जाके कह दियो जिस तरह बादशाह हुक्म देवेगा उस तरह तुसी जिमे जी करदा होएगा कर लियो, इहां न कीजे कुछ तकरारी, पर इत्थे साडे नाल तकरारबाजी ना करो।
जे पत चाहत छोर सिधावो, नाहक अपने शस्त्र सिनावो।
गुरु जी कहंदे ने कि जेकर अपनी इज्जत नूं बचाउणा चाहुंदे हो हुणे ही मानो के वापस परत जाओ, नहीं ते बगैर मतलब तो मानो के तुहाडे जिहड़े शस्त्र ने ओह खोले जाणगे, तुहानूं मारिया जावेगा। इस तरीके दे नाल वापरिया, किस तरीके दे नाल मानो के सारा कुछ वापरिया, इस नूं करतार सिंह जी क्लास वाली अपने सरल कविता दे विच इंज बयान करदे ने।
कड़क पई दोपहर करतार सिंगा, छाओ वेख के आ डेरा पाम देने, पावी मेल मिलाम दी आप सारे, एक दिन शिकार नू जाम देने। दूर लंग खुहाली दे वाल गए, मिर्ग मार दे कोड़े कुदाम देने। उस पास्यों शाह पी शिकार चढ़िया, विच जंगलां हिल जुली पाम देने। वणिए क्या तो लंग अगां आया, छड़े बाज उडारियां लाम देने। चिट्टा बाज सुरखाव दे मगर लाया, ओ उड़ गया पछताम देने। होई सिखर दोपहर ते शाह मुड़िया, नाल गर्मी बहुत कब राम देने। मगर बाज दे मीर शिकारी लगे, दूर निकल आए फड़ना चाम देने। बाज सतगुरां दे बाजां विच रलिया, फड़ मीर शिकार लै आम देने। बादशाही शिकारी भी आए पिछे, बादशाह दा बाज जताम देने। जिदा बाज है सी ओदे पास आया, मिलदा नहीं हुण गुरु सुनाम देने। बहुत हेरियां फेरियां कीतियों ने, गुर एक ना दिल ते लाम देने।
करतार सिंह जी क्लास वाले लिखदे ने सतगुरां ने आख्या हुण बाज वापस नहीं होना, उस वेले बहुत हेरियां फेरियां कीतियां, पर सतगुरु सच्चे पातशाह जी ने उन्हां दे रता भी डर नूं धारण ना कीता।
सुन रिस देख सिख सावधान, विधिए आदक जे बलवान।
ग्रंथाकार भाई संतोख सिंह जी लिखदे ने जदों बहुता ही ज्यादा उन्हां ने झगड़ा पाया, उस वेले मानो के जेडे विधि चंद वर्गे सतगुरां दे बलवान सिख सन ਉਹ ਵੀ ਸਾਵਧਾਨ ਹੋਏ ਨੇ ਤੇ ਉਹਨਾਂ ਨੇ ਗੁੱਸੇ ਨੂੰ ਧਾਰਨ ਕੀਤਾ।
ਕਹੇ ਕਠੋਰ ਜੋਰ ਪਰ ਬੈਨਾ, ਕਿਮ ਮੂੜੋ ਬੋਲੋ ਤੁਮ ਭੈਣਾ।
ਜਦੋਂ ਅਨਾਬ ਸ਼ਨਾਬ ਬਕਿਆ ਸਤਿਗੁਰਾਂ ਦੇ ਵਾਸਤੇ ਤੇ ਭਾਈ ਵਿਧੀ ਚੰਦ ਵਰਗੇ ਜਿਹੜੇ ਯੋਧੇ ਸਨ ਉਹਨਾਂ ਨੇ ਫਿਰ ਜੋਰ ਭਰੇ ਬਚਨ ਆਖੇ, ਭਾਵ ਕੇ ਗੁੱਸੇ ਦੇ ਨਾਲ ਬੋਲੇ। ਕਹਿੰਦੇ ਨੇ ਕਿਮ ਮੂੜੋ ਬੋਲੋ ਤੁਮ ਭੈਣਾ, ਹੇ ਮੂਰਖੋ ਕਿਸ ਤਰ੍ਹਾਂ ਸਤਿਗੁਰਾਂ ਦੇ ਸਾਹਮਣੇ ਤੁਸੀਂ ਜ਼ਬਾਨ ਲੜਾ ਰਹੇ ਹੋ, ਤੁਹਾਨੂੰ ਰਤਾ ਵੀ ਡਰ ਨਹੀਂ ਆਉਂਦਾ।
ਹੋਹ ਨਾਇਸ ਰਹਿ ਸ਼ਾਹ ਕੇ ਥਾਈ, ਤੁਮ ਆਪਣੇ ਦੇਹੋ ਪ੍ਰਾਣ ਗਵਾਈ।
ਸਤਿਗੁਰਾਂ ਦੇ ਸਿੱਖ ਕਹਿੰਦੇ ਨੇ ਕਿ ਕਿਧਰੇ ਇਹ ਨਾ ਹੋਵੇ ਕਿ ਬਾਦਸ਼ਾਹ ਕਿਤੇ ਬੈਠਾ ਰਵੇ ਤੇ ਤੁਸੀਂ ਸਾਡੇ ਹੱਥੋਂ ਮਾਰ ਖਾ ਕੇ ਪ੍ਰਾਣਾਂ ਨੂੰ ਗਵਾ ਦਿਓ।
ਕਿਤਕ ਸਿੱਖ ਗਹਿ ਖੜਗਰੋ ਢਾਲੇ, ਕੁੱਪੇ ਸੌਰਨ ਕੀ ਦਿਸ਼ ਚਾਲੇ।
ਕੁਝ ਕੁ ਸਿੱਖਾਂ ਨੇ ਕਵੀ ਜੀ ਲਿਖਦੇ ਨੇ ਬਹੁਤਾ ਜ਼ਿਆਦਾ ਗੁੱਸੇ ਨੂੰ ਧਾਰਨ ਕੀਤਾ, ਤਲਵਾਰਾਂ ਨੂੰ ਢਾਲਾਂ ਨੂੰ ਫੜ ਕੇ ਗੁੱਸੇ ਦੇ ਨਾਲ ਉਹਨਾਂ ਵਾਲੇ ਪਾਸੇ ਨੂੰ ਚੱਲ ਪਏ, ਉਹਨਾਂ ਦੇ ਉੱਤੇ ਵਾਰ ਕਰਨ ਦੇ ਨੇ।
ਬਾਜ ਸੰਗ ਲਿਹੋ ਇਨ ਹਥਿਆਰ, ਭਾਗੈ ਬਪਰੇ ਕਹਾਂ ਪੁਕਾਰ।
ਭਾਈ ਵਿਧੀ ਚੰਦ ਜੀ ਆਪਣੇ ਸਾਥੀਆਂ ਨੂੰ ਕਹਿੰਦੇ ਨੇ के बाज ते लै ही लिया है, हुण इन्हां दे हथियार भी सारे दे सारे खोलिए, भज के इन्हां नूं जान ना दिओ की पुकार करनगे। मार बकारा सुपटन करियो, ਪਿਖ ਸਭ ਦਿਸ਼ ਤੁਰਕਣ ਮਨ ਡਰਿਓ। ਜਦੋਂ ਮਾਨੋ ਕਿ ਇਸ ਤਰੀਕੇ ਦੇ ਨਾਲ ਡਰ ਦਾਬੇ ਦੇ ਲਫ਼ਜ਼ ਆਖੇ ਅੱਗੇ ਨੂੰ ਵਧੇ, ਉਸ ਵੇਲੇ ਮਾਨੋ ਕਿ ਸਾਰੇ ਦੇ ਸਾਰੇ ਤੁਰਕ ਡਰ ਗਏ। ਗਹਿ ਨਹੀਂ ਲੇਹ ਪਿਛਾਰੀ ਮੁਰੇ, ਹੋਏ ਨਿਰਾਸ ਗਮਨੇ ਲਵ ਪੁਰੇ। ਜਦੋਂ ਸਤਿਗੁਰਾਂ ਦੇ ਸਿੱਖ ਅੱਗੇ ਵਧੇ, ਉਸ ਵੇਲੇ ਡਰ ਕੇ ਕਵੀ ਜੀ ਲਿਖਦੇ ਨੇ ਸਾਰੇ ਦੇ ਸਾਰੇ ਪਿੱਛੇ ਨੂੰ ਮੁੜ ਗਏ, ਹੋਏ ਨਿਰਾਸ ਗਮਨੇ ਲਵ ਪੁਰੇ। ਨਿਰਾਸ਼ਾ ਨੂੰ ਧਾਰਨ ਕਰਕੇ ਲਾਹੌਰ ਦੇ ਵੱਲ ਚਲੇ ਗਏ। ਬੇਸਮ ਬੇਸੂਰਤ ਮੂਰਖ ਮਾਨੀ, ਇਹ ਕਿਆ ਭਈ ਜਾਏ ਨਹੀਂ ਜਾਨੀ। ਬੜੇ ਹੈਰਾਨ ਹੁੰਦੇ ਨੇ, ਬੜੇ ਝੁਰਦੇ ਨੇ, ਬੜੇ ਮੂਰਖ ਨੇ ਤੇ ਬੜੇ ਹੰਕਾਰੀ ਨੇ। ਕਵੀ ਜੀ ਲਿਖਦੇ ਨੇ ਸੋਚਦੇ ਨੇ ਇਹ ਕਿਆ ਭਈ ਜਾਏ ਨਹੀਂ ਜਾਨੀ ਕਿ ਬਾਦਸ਼ਾਹ ਦੇ ਸੇਵਕਾਂ ਦੇ ਨਾਲ ਇਹ ਕਿਸ ਤਰ੍ਹਾਂ ਦੀ ਅੱਜ ਹੋ ਵਾਪਰੇ, ਇਹ ਕੁਝ ਜਾਣਿਆ ਨਹੀਂ ਜਾਂਦਾ ਕਿ ਹੋ ਕੀ ਗਿਆ। ਨਿਕਟ ਸ਼ਾਹ ਕੇ ਲੂਟ ਮਚਾਈ, ਨਹੀਂ ਤਰਾਸ ਰੰਚਕ ਉਪਜਾਈ। ਕਹਿੰਦੇ ਨੇ ਹਰਗੋਬਿੰਦ ਕਿਸ ਤਰ੍ਹਾਂ ਦਾ ਹੈ ਕਿ ਮਾਨੋ ਕਿ ਬਾਦਸ਼ਾਹ ਦੇ ਲਾਗੇ ਰਹਿ ਕੇ ਹੀ ਇਹਨੇ ਲੁੱਟ ਮਚਾ ਦਿੱਤੀ ਹੈ, ਰੰਚ ਮਾਤਰ ਵੀ ਕਿਸੇ ਦੇ ਡਰ ਨੂੰ ਇਹ ਧਾਰਨ ਹੀ ਨਹੀਂ ਕਰਦਾ। ਖੁਦ ਹਜ਼ਰਤ ਕੋ ਬਾਜ ਅਛੇਰਾ, ਜਿਸੇ ਦੇਖ ਕਰ ਮੁਦਤ ਬਡੇਰਾ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਹੋਰਨਾਂ ਦੀ ਤੇ ਗੱਲ ਕੀ ਕਰਨੀ ਹੈ। ਮਾਨੋ ਕਿ ਖੁਦ ਜਿਹੜਾ ਹਜ਼ਰਤ ਬਾਦਸ਼ਾਹ ਦਾ ਬਾਜ ਸੀ, ਜਿਹੜਾ ਕਿ ਚੰਗਾ ਸੀ, ਉਹਨਾਂ ਨੂੰ ਇਸ ਨੇ ਫੜ ਲਿਆ, ਜਿਹਨੂੰ ਵੇਖ ਕੇ ਬਾਦਸ਼ਾਹ ਬੜਾ ਖੁਸ਼ ਹੁੰਦਾ, ਜਿਹੜਾ ਬਾਦਸ਼ਾਹ ਨੂੰ ਬਾਜ ਬੜਾ ਪਿਆਰਾ ਹੈ, ਉਹਨੂੰ ਇਹਨੇ ਫੜ ਲਿਆ ਤੇ ਮਾਨੋ ਕਿ ਬਾਦਸ਼ਾਹ ਤੋਂ ਡਰ ਨਹੀਂ ਧਾਰਨ ਕਰਦਾ, ਤੇ ਜੇ ਹੋਰ ਕਿਸੇ ਦੀ ਚੀਜ਼ ਹੋਵੇਗੀ ਤੇ ਮਾਨੋ ਇਹਨੇ ਕੀ ਡਰ ਮੰਨਣਾ। ਮਨ ਪਾਵਤ ਵਸਤਨ ਕੋ ਦੇਖੈ, ਇਹ ਛੀਨ ਕਰ ਓਜ ਵਸ਼ੇਖੈ। ਕਹਿੰਦੇ ਨੇ ਕਿ ਅੱਜ ਤੇ ਬਾਜ ਨੂੰ ਹਾਸਲ ਕੀਤਾ, ਬਾਜ ਨੂੰ ਫੜਿਆ ਹੈ, ਮਾਨੋ ਕਿ ਕੱਲ ਨੂੰ ਇਸ ਤੋਂ ਵੀ ਵੱਧ ਸਕਦਾ ਹੈ। ਆਪਣੀਆਂ ਮਨ ਪਾਉਂਦੀਆਂ ਚੀਜ਼ਾਂ ਨੂੰ ਵੇਖ ਕੇ ਭਰਮ ਸਕਦਾ ਹੈ ਤੇ ਮਾਨੋ ਕੋਈ ਵੀ ਚੀਜ਼ ਇਹ ਕਿਸੇ ਤੋਂ ਛੀਨ ਸਕਦਾ ਹੈ, ਖੋ ਸਕਦਾ ਹੈ। ਜੇਕਰ ਬਾਜ ਸਹਿਤ ਗਹਿਵਾਮ ਹੈ, ਤਾਉ ਪਲਟੋ ਆਪਣੋ ਹਮ ਪਾਵੈ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜੇਕਰ ਇਸ ਗੁਰੂ ਨੂੰ ਬਾਜ ਦੇ ਸਮੇਤ ਕੈਦ ਕਰਵਾਵਾਂਗੇ ਤਾਂ ਮਾਨੋ ਕਿ ਸਾਡੀ ਬੇਇੱਜ਼ਤੀ ਦਾ ਜਿਹੜਾ ਬਦਲਾ ਹੈ ਨਾ, ਉਹ ਪੂਰਾ ਹੋਵੇਗਾ। ਕਰਤ ਉਤਾਇਲ ਤੁਰੰਗਤ ਵਾਏ, ਚਲੇ ਗਏ ਨਹੀਂ ਕਹੂੰ ਟਿਕਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਮਾਨੋ ਕਿ ਸ਼ੀਘਰਤਾ ਦੇ ਨਾਲ ਉਹਨਾਂ ਆਪਣੇ ਘੋੜਿਆਂ ਨੂੰ ਦੌੜਾਇਆ ਹੈ ਤੇ ਮਾਨੋ ਕਿ ਕਿਤੇ ਵੀ ਰੁਕੇ ਨਹੀਂ, ਲਾਹੌਰ ਪਹੁੰਚ ਗਏ। ਲਵਪੁਰ ਵਿਖੇ ਪਰਵੇਸ਼ਣ ਪਾਏ, ਚਾਹਤ ਪੁਕਾਰ ਕਰਨ ਕੋ ਗਏ। ਲਾਹੌਰ ਦੇ ਵਿੱਚ ਪਹੁੰਚ ਗਏ ਨੇ, ਹੁਣ ਸਾਰਿਆਂ ਦਾ ਮਨ ਛੇਤੀ ਕਰਦਾ ਹੈ ਕਿ ਜਾ ਕੇ ਬਾਦਸ਼ਾਹ ਦੇ ਅੱਗੇ ਪੁਕਾਰ ਕਰੀਏ, ਇਹ ਖਬਰ ਦਈਏ। ਇਤ ਸ੍ਰੀ ਸਤਿਗੁਰ ਤੁਰੰਗ ਅਰੂੜੇ, ਕਰ ਪਰ ਥਿਰ ਕਰ ਬਾਜ ਸੁਰੂੜੇ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਬਾਦਸ਼ਾਹ ਦੇ ਬਾਜ ਨੂੰ ਆਪਣੇ ਹੱਥ ਦੇ ਵਿੱਚ ਸੁੰਦਰ ਤਰੀਕੇ ਦੇ ਨਾਲ ਫੜਿਆ ਹੋਇਆ। ਚਲਤ ਨਿਹਾਰਤ ਗੁਣ ਤਿਸ ਪਰਖਤ, ਲਖੈ ਦੁਲਭ ਬਹੁ ਮੋਲਾ ਹਰਖਤ। ਸਤਿਗੁਰੂ ਜੀ ਨਾਲੇ ਅੰਮ੍ਰਿਤਸਰ ਦੇ ਵੱਲ ਪਰਤੇ ਆ ਰਹੇ ਨੇ ਤੇ ਨਾਲੇ ਬਾਜ ਨੂੰ ਦੇਖ ਦੇਖ ਕੇ ਉਹਦੇ ਗੁਣਾਂ ਦੀ ਪਰਖ ਕਰ ਕਰਕੇ ਸਾਰਿਆਂ ਨੂੰ ਗੁਣ ਸੁਣਾਉਂਦੇ ਨੇ। ਲਖੈ ਦੁਰਲਭ, ਸਤਿਗੁਰੂ ਜੀ ਮਾਨੋ ਕਿ ਦੁਰਲਭ ਉਸ ਬਾਜ ਨੂੰ ਸਮਝਦੇ ਨੇ, ਬਹੁ ਮੋਲਾ ਵੱਡੇ ਮੁੱਲ ਦਾ ਵੀ ਸਮਝਦੇ ਨੇ, ਔਰ ਹਰਖਤ ਖੁਸ਼ ਹੁੰਦੇ ਨੇ। ਬੂਜੈ ਆਪਣੇ ਮੀਰ ਸ਼ਿਕਾਰਨ, ਅਸਿਆ ਗੇ ਤੁਮ ਕਰਿਓ ਨਿਹਾਰਨ। ਹੁਣ ਸਤਿਗੁਰਾਂ ਦੇ ਨਾਲ ਜਿਹੜਾ ਮੀਰ ਸ਼ਿਕਾਰ ਹੈ ਤੇ ਜਿਹੜੇ ਹੋਰ ਸ਼ਿਕਾਰੀ ਆਦਮੇ ਨੇ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਆਸੇ ਆਗੇ ਤੁਮ ਕਰਿਓ ਨਿਹਾਰਨ, ਕੀ ਇਸ ਤਰ੍ਹਾਂ ਦਾ ਸੁੰਦਰ ਬਾਜ ਅੱਗੇ ਕਦੇ ਤੁਸੀਂ ਵੇਖਿਆ ਹੈ। ਹਾਥ ਜੋਰ ਸੋ ਕਹਿਤ ਬਨਾਈ, ਇਨਹੋ ਬੀਚ ਹਮ ਬੈਸ ਬਿਤਾਈ। ਅੱਗੋਂ ਜਿਹੜੇ ਸ਼ਿਕਾਰੀ ਨੇ ਉਹ ਸਾਰੇ ਦੇ ਸਾਰੇ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਸਾਡੀ ਤੇ ਸਾਰੀ ਉਮਰ ਇਹਨਾਂ ਗੱਲਾਂ ਦੇ ਵਿੱਚ ਹੀ ਬਤੀਤ ਹੋ ਜਾਂਦੀ ਹੈ, ਭਾਵ ਕਿ ਅਸੀਂ ਸ਼ਿਕਾਰੀ ਪੰਛੀਆਂ ਨੂੰ ਕੁੱਤਿਆਂ ਨੂੰ ਸਾਰਿਆਂ ਨੂੰ ਸਾਂਭਦੇ ਹਾਂ। ਪਰ ਕਹਿੰਦੇ ਨੇ ਬਹੁਤੇ ਬਾਜ ਬਿਲੋਕਣ ਕਰੇ, ਬਹੁਤ ਸਾਰੇ ਬਾਜਾਂ ਨੂੰ ਅਸੀਂ ਵੇਖਿਆ ਹੈ, ਉਹਨਾਂ ਨੂੰ ਲੈ ਕੇ ਸ਼ਿਕਾਰ ਵੀ ਖੇਡੇ ਹਾਂ, ਪਿਖਿਓ ਨਾ ਕੋਈ ਸਕੀ ਸਮਸਰੇ, ਪਰ ਸੱਚੇ ਪਾਤਸ਼ਾਹ ਇਸ ਬਾਜ ਵਰਗਾ ਅਸੀਂ ਬਾਜ ਕਦੇ ਵੀ ਨਹੀਂ ਵੇਖਿਆ। ਕਿਸ ਹੂੰ ਤੇ ਹਮ ਸੁਣਿਓ ਅਗਾਰੀ, ਸ਼ਾਹ ਵਿਲਾਇਤ ਕਿਸ ਕੋ ਭਾਰੀ। ਸਤਿਗੁਰਾਂ ਨੂੰ ਹੱਥ ਜੋੜ ਕੇ ਕਹਿੰਦੇ ਨੇ ਕਿ ਇਹ ਤੇ ਗੱਲ ਜਰੂਰ ਸੁਣੀ ਸੀ ਕਿਸੇ ਤੋਂ ਕਿ ਬਾਦਸ਼ਾਹ ਦੇ ਕੋਲ ਇੱਕ ਵਿਲਾਇਤ ਤੋਂ ਕਿਸੇ ਨੇ ਘੱਲਿਆ ਹੈ ਔਰ ਬਾਦਸ਼ਾਹ ਦੇ ਕੋਲ ਉਹ ਹੈ। ਸ਼ਾਹ ਜਹਾਂ ਹਿਤ ਪਠੀ ਸੁਗਾਤ, ਬਾਜੀ ਬਾਜ ਰੁਚਰ ਅਵੀ ਦਾਤ। ਸੱਚੇ ਪਾਤਸ਼ਾਹ ਕਿਸੇ ਤੋਂ ਸੁਣਿਆ ਸੀ ਕਿ ਬਾਦਸ਼ਾਹ ਸ਼ਾਹ ਜਹਾਂ ਨੂੰ ਕਿਸੇ ਬਾਹਰਲੇ ਮੁਲਕ ਦੇ ਵਿਚੋਂ ਕਿਸੇ ਨੇ ਸੁਗਾਤ ਘੱਲੀ ਹੈ, ਜਿਸ ਸੁਗਾਤ ਦੇ ਵਿਚ ਇੱਕ ਵਧੀਆ ਨਸਲ ਦਾ ਘੋੜਾ ਇੱਕ ਬਾਜ ਸ਼ਾਮਲ ਹੈ।
ਦਿਖੀਅਤ ਨਹੀਂ ਇਸ ਦੇਸ਼ ਮਜਾਰੀ, ਨਹੀਂ ਪਾਵਤ ਖਰਚੇ ਧਨ ਭਾਰੀ।
ਕਹਿੰਦੇ ਨੇ ਸੱਚੇ ਪਾਤਸ਼ਾਹ ਇਸ ਦੇਸ਼ ਦੇ ਵਿਚੋਂ ਕਿਤੋਂ ਵੀ ਇਸ ਤਰ੍ਹਾਂ ਦਾ ਜਿਹੜਾ ਬਾਜ ਹੈ ਨਾ ਉਹ ਮਿਲ ਨਹੀਂ ਸਕਦਾ, ਭਾਵੇਂ ਕਿ ਬਹੁਤੇ ਸਾਰੇ ਪੈਸੇ ਕਿਉਂ ਨਾ ਖਰਚ ਕੀਤੇ ਜਾਣ।
ਸੋ ਇਹ ਬਾਜ ਆਪ ਕੇ ਲਾਇਕ, ਪ੍ਰਾਪਤ ਹੋਇਓ ਸਹਿਜ ਸੁਭਾਇਕ।
ਇਸ ਕਰਕੇ ਕਹਿੰਦੇ ਨੇ ਕਿ ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਬਾਜ ਹੈ ਨਾ ਤੁਹਾਡੇ ਲਾਇਕ ਹੈ, ਤੁਹਾਡੇ ਯੋਗ ਹੈ, ਇਸੇ ਕਰਕੇ ਮੰਨੋ ਕਿ ਸਹਿਜ ਸੁਭਾਅ ਕੀ ਇਹ ਤੁਹਾਡੇ ਕੋਲ ਪਹੁੰਚ ਗਿਆ ਹੈ, ਤੁਹਾਨੂੰ ਪ੍ਰਾਪਤ ਹੋ ਗਿਆ।
ਕਰਨ ਆਪਣੋ ਸਫਲ ਵਿਚਾਰਾ, ਆਦ ਪੁੱਤ ਰਚਿਓ ਮੋਹ ਕਰ ਤਾਰਾ।
ਉਹ ਸਤਿਗੁਰਾਂ ਨੂੰ ਅਰਜ ਕਰਦੇ ਨੇ ਕਿ ਮਾਨੋ ਇਸ ਬਾਜ ਨੇ ਸਮਝਿਆ ਕਿ ਪਰਮੇਸ਼ਰ ਨੇ ਮੈਨੂੰ ਬਹੁਤ ਸੋਹਣਾ ਬਣਾਇਆ ਹੈ, ਅਦਭੁਤ ਬਣਾਇਆ ਹੈ, ਇਸ ਕਰਕੇ ਬਾਜ ਨੇ ਸਮਝਿਆ ਹੈ ਕਿ ਮੈਨੂੰ ਸਤਿਗੁਰਾਂ ਦੇ ਕੋਲ ਜਾਣਾ ਚਾਹੀਦਾ ਹੈ ਤੇ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੀਦਾ ਹੈ, ਇਸੇ ਕਰਕੇ ਤੁਹਾਡੇ ਕੋਲ ਆਇਆ।
ਗੁਰ ਕੇ ਕਾਰਜ ਮੈਂ ਜਬ ਆਵੋ, ਹੁਣ ਸਫਲਤਾ ਤਤਸ਼ਿਨ ਪਾਵੋ।
ਇਸ ਬਾਜ ਨੇ ਸੋਚਿਆ ਹੋਵੇਗਾ ਕਿ ਜੇਕਰ ਮੈਂ ਗੁਰੂ ਦੇ ਕਾਰਜ ਨੂੰ ਸਵਾਰਾਂਗਾ, ਉਹਨਾਂ ਦੇ ਕੋਲ ਰਵਾਂਗਾ ਤਾਂ ਮੇਰਾ ਜੀਵਨ ਸਫਲ ਹੋਵੇਗਾ, ਤਤਸ਼ਿਨ ਹੀ ਮੈਨੂੰ ਸਫਲਤਾ ਦੀ ਪ੍ਰਾਪਤੀ ਹੋਵੇਗੀ। ਸੱਚੇ ਪਾਤਸ਼ਾਹ ਇਸੇ ਕਰਕੇ ਬਾਜ ਤੁਹਾਨੂੰ ਮਿਲਿਆ।
ਹਿਮ ਵਿਚਾਰੇ ਆਇਓ ਤੁਮ ਪਾਸਾ, ਪਿਖੋ ਗਰੀਬ ਨਿਵਾਜ ਤਮਾਸ਼ਾ।
ਕਹਿੰਦੇ ਨੇ ਇਸ ਤਰ੍ਹਾਂ ਦੀ ਵਿਚਾਰ ਕਰਕੇ ਇਹ ਬਾਜ ਸੱਚੇ ਪਾਤਸ਼ਾਹ ਤੁਹਾਡੇ ਕੋਲ ਆਇਆ ਹੈ, ਹੇ ਗਰੀਬ ਨਿਵਾਜ ਇਹਦੇ ਤਮਾਸ਼ੇ ਨੂੰ ਦੇਖੋ, ਇਹਦੀਆਂ ਖੇਡਾਂ ਨੂੰ ਦੇਖੋ।
ਕਹਿਤ ਸੁਨਾਵਤ ਨਿਜ ਪੁਰ ਆਏ, ਹੈ ਉਤਰੇ ਨਿਜ ਮਹਿਲ ਸਿਧਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਮਾਨੋ ਕੇ ਬਚਨ ਵਿਲਾਸ ਕਰਦੇ ਹੋਏ ਆਪਣੇ ਸਿੱਖਾਂ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੀ ਪੁਰੀ ਦੇ ਵਿਚ ਆ ਗਏ ਨੇ, ਹੈ ਉਤਰੇ ਨਿਜ ਮਹਿਲ ਸਿਧਾਏ, ਘੋੜੇ ਤੋਂ ਥੱਲੇ ਉਤਰੇ ਨੇ ਤੇ ਮਹਿਲਾਂ ਦੇ ਵਿਚ ਚਲੇ ਗਏ।
ਗਣ ਸੁਪਟਨ ਮੈਂ ਬਾਜ ਰਖਾਇਓ, ਕਰੋ ਸੇਵਨੀ ਕੇ ਫੁਰ ਮਾਇਓ।
ਬਹੁਤੇ ਸਾਰੇ ਸ਼ਸਤਰਧਾਰੀ ਯੋਧਿਆਂ ਨੂੰ ਬਾਜ ਰਖਵਾਲੀ ਦੇ ਵਾਸਤੇ ਦੇ ਦਿੱਤਾ ਹੈ ਤੇ ਸਤਿਗੁਰਾਂ ਨੇ ਹੁਕਮ ਕੀਤਾ ਹੈ, ਕਰੋ ਸੇਵ ਨੀਕੇ ਫਰਮਾਇਓ, ਫਰਮਾਨ ਕੀਤਾ, ਹੁਕਮ ਕੀਤਾ ਕਿ ਚੰਗੇ ਤਰੀਕੇ ਦੇ ਨਾਲ ਇਸ ਬਾਜ ਦੀ ਸੇਵਾ ਕੀਤੀ ਜਾਵੇ। ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਮੀਰ ਸ਼ਿਕਾਰ ਸੌਰ ਸਭ ਕਰ ਬੇ ਚਹਿਤ ਪੁਕਾਰ, ਮਨੋ ਚਮੂ ਮਰਵਾਏ ਕਰ ਸੁਦ ਕੋ ਕਰਤ ਯੋਚਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਹ ਜਿਹੜੇ ਮੀਰ ਸ਼ਿਕਾਰ ਨੇ ਉਹ ਮਾਨੋ ਕੇ ਸਾਰੇ ਦੇ ਸਾਰੇ ਬਾਦਸ਼ਾਹ ਦੇ ਅੱਗੇ ਫਰਿਆਦ ਕਰਨਾ ਚਾਹੁੰਦੇ ਨੇ, ਪੁਕਾਰ ਕਰਨਾ ਚਾਹੁੰਦੇ ਨੇ। ਕਵੀ ਜੀ ਲਿਖਦੇ ਨੇ, ਮਨੋ ਚਮੂ ਮਰਵਾਏ ਕਰ ਸੁਦ ਕੋ ਕਰਤ ਉਚਾਰ। ਇਸ ਤਰ੍ਹਾਂ ਦੇ ਮਾਨੋ ਕੇ ਮੁਰਝਾਏ ਹੋਏ ਨੇ ਕਿ ਜਿਵੇਂ ਮਾਨੋ ਕੇ ਬਹੁਤੀ ਸਾਰੀ ਫੌਜ ਨੂੰ ਮਰਵਾ ਕੇ ਤੇ ਬਾਦਸ਼ਾਹ ਨੂੰ ਖਬਰ ਦੇਣ ਦੇ ਵਾਸਤੇ ਪਹੁੰਚੇ ਹੋਣ, ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ।
ਸ਼ਾਹ ਜਹਾਂ ਕੇ ਖਰੇ ਅਗਾਰੀ,
ਜਬ ਦ੍ਰਿਸ਼ਟੀ ਇਨਕੀ ਦਿਸ਼ ਡਾਰੀ। ਸਾਰੇ ਦੇ ਸਾਰੇ ਸ਼ਾਹਜਹਾਂ ਦੇ ਅੱਗੇ ਆਣ ਕੇ ਖਲੋ ਗਏ ਨੇ ਹੱਥ ਜੋੜ ਕੇ। ਕਵੀ ਜੀ ਲਿਖਦੇ ਨੇ, ਜਦੋਂ ਹੀ ਬਾਦਸ਼ਾਹ ਦੀ ਨਜ਼ਰ ਇਹਨਾਂ ਉੱਤੇ ਪਈ, ਬੂਜਣ ਕਰੇ ਖਰੇ ਕਿਮ ਭਏ ਬਾਜ ਪਿਛਾਰੀ ਕੇਤਕ ਗਏ। ਬਾਦਸ਼ਾਹ ਨੇ ਵੇਖਦਿਆਂ ਸਾਰ ਸਵਾਲ ਕੀਤਾ, ਕਹਿੰਦਾ ਤੁਸੀਂ ਕਿਉਂ ਇੱਥੇ ਖਲੋਤੇ ਹੋ? ਬਾਜ ਨੂੰ ਲੱਭਣ ਦੇ ਵਾਸਤੇ ਕੌਣ ਕੌਣ ਗਿਆ ਹੈ? ਪਕੜਿਓ ਜਾਏ ਕਿ ਉੱਡ ਕਿੱਤ ਗਇਓ, ਮੁਖ ਮਲੀਨ ਤੁਮਰੋ ਦ੍ਰਿਸ਼ ਟਇਓ। ਬਾਦਸ਼ਾਹ ਕਹਿੰਦਾ ਕਿ ਬਾਜ ਨੂੰ ਫੜ ਲਿਆ ਗਿਆ ਹੈ ਜਾਂ ਕਿਤੇ ਉੱਡ ਕੇ ਚਲਾ ਗਿਆ ਹੈ। ਕਹਿੰਦਾ ਮੁਖ ਮਲੀਨ ਤੁਮਰੇ ਦ੍ਰਿਸ਼ ਟਏ, ਮਾਨੋ ਕਿ ਤੁਹਾਡੇ ਜਿਹੜੇ ਮੁਖੜੇ ਨੇ ਨਾ, ਤੁਹਾਡੇ ਜਿਹੜੇ ਚਿਹਰੇ ਨੇ ਨਾ, ਉਹ ਬੜੇ ਮੁਰਝਾਏ ਨੇ। ਸੁਣ ਬੋਲੇ ਗੁਰ ਹਰ ਗੋਬਿੰਦ, ਉਤਰਿਓ ਹੋਤੋ ਸੰਗ ਭਟ ਬ੍ਰਿੰਦ। ਸੁਣ ਕੇ ਉਹਨਾਂ ਨੇ ਬੇਨਤੀ ਕੀਤੀ ਕਿ ਗੁਰੂ ਹਰਗੋਬਿੰਦ ਜਿਹੜਾ ਹਿੰਦੂਆਂ ਦਾ ਗੁਰੂ ਹੈ, ਕਹਿੰਦੇ ਨੇ ਕਿ ਉੱਥੇ ਲਾਗੇ ਹੀ ਆਪਣੇ ਸ਼ਸਤਰਧਾਰੀ ਯੋਧਿਆਂ ਦੇ ਨਾਲ ਉਤਰਿਆ ਹੋਇਆ ਸੀ, ਟਿਕਿਆ ਹੋਇਆ ਸੀ। ਉੱਡਿਓ ਬਾਜ ਤਿੰਨ ਢਿੱਗ ਚੱਲ ਗਇਓ, ਸਹਿਤ ਸੁਕਾਵ ਬਿਲੋਕਣ ਕਯੋ। ਕਹਿੰਦੇ ਨੇ ਕਿ ਉੜਦਾ ਉੜਦਾ ਆਪਣਾ ਬਾਜ ਉਸ ਸੁਰਖਾਵ ਦੇ ਨਾਲ ਉਹਨਾਂ ਦੇ ਕੋਲ ਚਲਾ ਗਿਆ ਤੇ ਬਾਜ ਨੂੰ ਤੇ ਸੁਰਖਾਵ ਨੂੰ ਉਹਨਾਂ ਨੇ ਵੇਖ ਲਿਆ। ਆਪਣੋ ਬਾਜ ਛੋੜ ਤਿੰਨ ਦੀਨਾ, ਛੋਟਾ ਤੇ ਬੇਹੰਗ ਮਾਰ ਸੋ ਲੀਨਾ। ਤੇ ਕਹਿੰਦੇ ਨੇ ਕਿ ਉਹਨੇ ਆਪਣਾ ਬਾਜ ਹਰਗੋਬਿੰਦ ਨੇ ਛੱਡਿਆ ਤੇ ਮਾਨੋ ਕਿ ਉਸ ਸੁਰਖਾਵ ਨੂੰ ਦਬੋਚ ਲਿਆ ਉਸਨੇ ਤੇ ਉਸ ਨੂੰ ਮਾਰ ਲਿਆ। ਕਹਿੰਦੇ ਨੇ ਤਤਸ਼ਿਨ ਦੋਨੋ ਤਰੇ ਉਹ ਤਾਰੇ, ਗਹਿ ਲੀਨੇ ਔਰ ਆਨੰਦ ਤਾਰੇ। ਇਸ ਤੋਂ ਬਾਅਦ ਦੋਵੇਂ ਬਾਜ ਥੱਲੇ ਉਤਰੇ ਤੇ ਮਾਨੋ ਕਿ ਆਪਣੇ ਬਾਜ ਨੂੰ ਵੀ ਤੇ ਸਾਡੇ ਬਾਜ ਨੂੰ ਵੀ ਆਨੰਦ ਨੂੰ ਧਾਰਨ ਕਰਕੇ ਉਹਨਾਂ ਨੇ ਫੜ ਲਿਆ। ਕਿਤਕ ਦੇਰ ਪਾਛੇ ਹਮ ਗਏ, ਗੁਰ ਟਿਗ ਬਾਜ ਬਿਲੋਕਤ ਪਏ। ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਥੋੜੀ ਦੇਰ ਤੋਂ ਪਿੱਛੋਂ ਅਸੀਂ ਉੱਥੇ ਪਹੁੰਚੇ, ਅਸੀਂ ਜਾ ਕੇ ਕੀ ਵੇਖਿਆ ਕਿ ਤੁਹਾਡੇ ਬਾਜ ਨੂੰ ਗੁਰੂ ਨੇ ਆਪਣੇ ਹੱਥ ਦੇ ਉੱਤੇ ਬਿਠਾਇਆ ਹੋਇਆ ਸੀ। ਕਹਿਓ ਤਬੇ ਇਹ ਹਜ਼ਰਤ ਬਾਜ, ਵਿਚਰਤ ਇਤ ਅਖੇਰ ਕੇ ਕਾਜ। ਕਹਿੰਦੇ ਨੇ ਹੇ ਬਾਦਸ਼ਾਹ, ਅਸੀਂ ਉਸ ਨੂੰ ਆਖਿਆ ਕਿ ਬਾਦਸ਼ਾਹ ਦਾ ਬਾਜ ਹੈ, ਬਾਦਸ਼ਾਹ ਇਸ ਪਾਸੇ ਸ਼ਿਕਾਰ ਖੇਡਣ ਦੇ ਵਾਸਤੇ ਆਇਆ ਸੀ। ਤ੍ਰਿਪਤਿਓ ਪਿੱਛੇ ਬੇਹੰਗ ਚਲਾਇਓ, ਕਰੀ ਨਾ ਚੋਟ ਉੱਡਤ ਇਤ ਆਇਓ। ਹੇ ਬਾਦਸ਼ਾਹ ਸਲਾਮਤ, ਅਸੀਂ ਆਖਿਆ ਕਿ ਬਾਦਸ਼ਾਹ ਸ਼ਿਕਾਰ ਖੇਡਣ ਦੇ ਵਾਸਤੇ ਆਇਆ ਸੀ। ਉਸ ਨੇ ਮਾਨੋ ਕਿ ਸੁਰਖਾਵ ਦੇ ਪਿੱਛੇ ਬਾਜ ਨੂੰ ਛੱਡ ਦਿੱਤਾ, ਪਰ ਬਾਜ ਰੱਜਿਆ ਹੋਇਆ ਸੀ, ਇਸ ਕਰਕੇ ਉਹਨੇ ਚੋਟ ਨਾ ਲਾਈ, ਉਸ ਸੁਰਖਾਵ ਨੂੰ ਨਾ ਦਬੋਚਿਆ। ਸੁਣ ਕਰ ਕਹਿਓ ਦੇਹ ਹਮ ਨਾਹੀ, ਬੜੋ ਯਤਨ ਕਰ ਪਕੜਿਓ ਪਾਹੀ। ਤੇ ਕਹਿੰਦੇ ਨੇ ਹੇ ਬਾਦਸ਼ਾਹ, ਜਦੋਂ ਅਸੀਂ ਵਾਪਸ ਮੰਗਿਆ ਆਪਣਾ ਬਾਜ ਤੇ ਉਹਨੇ ਕਹਿ ਦਿੱਤਾ ਦੇਤ ਹਮ ਨਾਹੀ, ਕਿ ਅਸੀਂ ਬਾਜ ਵਾਪਸ ਨਹੀਂ ਦੇਣਾ। ਬੜੇ ਯਤਨ ਕਰ ਪਕੜਿਓ ਪਾਹੀ, ਉਹਨੇ ਆਖਿਆ ਕਿ ਮੈਂ ਬੜੇ ਵੱਡੇ ਯਤਨ ਦੇ ਨਾਲ ਇਸ ਬਾਜ ਨੂੰ ਫੜਿਆ, ਮੈਂ ਨਹੀਂ ਦੇਣਾ, ਮੈਂ ਤੇ ਆਕਾਸ਼ ਦੇ ਵਿੱਚੋਂ ਲਾਵਾਰਸ ਬਾਜ ਨੂੰ ਪ੍ਰਾਪਤ ਕੀਤਾ। ਡਰ ਰਾਵਰ ਕੋ ਦੀਨ ਬਡੇਰਾ, ਕਹਿਸ ਕਠੋਰ ਘੋਰ ਤਿਸ ਬੇਰਾ। ਸਾਰੇ ਕਹਿੰਦੇ ਨੇ ਕਿ ਇਸ ਤੋਂ ਬਾਅਦ ਤੁਹਾਡਾ ਡਰ ਵੀ ਉਸ ਨੂੰ ਦਿੱਤਾ ਬਹੁਤਾ ਜ਼ਿਆਦਾ, ਪਰ ਫੇਰ ਵੀ ਮਾਨੋ ਕਠੋਰ ਹੀ ਬੋਲਿਆ, ਗੁੱਸੇ ਦੇ ਨਾਲ ਬਹੁਤ ਕੜਕ ਕੇ ਉਸਨੇ ਸਾਨੂੰ ਆਖਿਆ। ਸੁਣ ਕਰ ਏਕ ਨਹੀਂ ਮਨ ਆਨੀ, ਤਨਕ ਤਰਾਸ ਤੁਮਰੀ ਨਹੀਂ ਜਾਨੀ। ਸਾਡੀਆਂ ਗੱਲਾਂ ਨੂੰ ਸੁਣ ਕੇ ਮਾਨੋ ਕਿ ਰਤਾ ਵੀ ਉਹਨਾਂ ਦੇ ਵੱਲ ਉਹਨੇ ਧਿਆਨ ਨਹੀਂ ਦਿੱਤਾ, ਤਨਕਰ ਮਾਤਰ ਵੀ ਤੁਹਾਡੇ ਤਰਾਸ ਨੂੰ ਉਹਨੇ ਧਾਰਨ ਨਹੀਂ ਕੀਤਾ। ਜਬ ਹਮ ਕੋ ਪੀ ਪਕੜਨ ਲਾਗੇ, ਆਪਣੀ ਪਤ ਕੋ ਲੈ ਕਰ ਭਾਗੇ। ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਤੁਹਾਡੇ ਡਰ ਨੂੰ ਤੇ ਹਰਗੋਬਿੰਦ ਨੇ ਕੀ ਧਾਰਨ ਕਰਨਾ ਸੀ? ਮਾਨੋ ਕਿ ਸਾਨੂੰ ਵੀ ਜਦੋਂ ਫੜਨ ਲੱਗੇ ਸੀ ਆਪਣੇ ਜ਼ੋਰ ਦੇ ਨਾਲ, ਤੇ ਅਸੀਂ ਤੇ ਮਸਾਂ ਮਸਾਂ ਆਪਣੀ ਇੱਜ਼ਤ ਨੂੰ ਲੈ ਕੇ ਉਥੋਂ ਭੱਜ ਕੇ ਆਏ ਹਾਂ। ਤੁਮ ਸੋ ਲਰੇ ਦੇਹ ਨਹੀਂ ਬਾਜ, ਕਰ ਰਾਖਿਓ ਗੁਰ ਜੰਗ ਸਮਾਜ। ਕਹਿੰਦੇ ਨੇ ਕਿ ਬਾਜ ਨਹੀਂ ਦੇਵੇਗਾ ਹਰਗੋਬਿੰਦ, ਲੜ ਪਵੇਗਾ ਜਰੂਰ ਤੁਹਾਡੇ ਨਾਲ, ਕਿਉਂਕਿ ਵੇਖ ਕੇ ਆਇਆ ਕਿ ਉਹਨੇ ਮਾਨੋ ਕਿ ਜੰਗੀ ਸਮਾਜ ਇਕੱਤਰ ਕੀਤਾ ਹੋਇਆ, ਯੋਧੇ ਵੀ ਰੱਖਦਾ ਸ਼ਸਤਰਧਾਰੀ ਆਪਣੇ ਨਾਲ। ਜੇਕਰ ਤੁਮ ਕੁਛ ਚੱਲ ਤਿਆਗਾਰੀ ਮਿਟਤ ਨਾ ਕਰਤ ਲੇਹੋ ਤਬ ਭਾਰੀ। ਕਹਿੰਦੇ ਨੇ ਕਿ ਜੇਕਰ ਤੁਹਾਡਾ ਬਾਦਸ਼ਾਹ ਸਲਾਮਤ ਕੋਈ ਚਾਰਾ ਚੱਲਦਾ ਹੈ ਤੇ ਚਲਾ ਲੋ, ਮਿਟਤ ਨਾ ਕਰੇ ਲੋਹ ਤਬ ਭਾਰੀ। ਮਾਨੋ ਕਿ ਉਸਨੇ ਜੰਗ ਤੋਂ ਰਤਾ ਵੀ ਨਹੀਂ ਟਲਣਾ, ਮਾਨੋ ਕਿ ਜਰੂਰ ਹੀ ਉਹ ਲੜੇਗਾ, ਇਸ ਕਰਕੇ ਉਹਦੇ ਹੱਲੇ ਤੋਂ ਪਹਿਲਾਂ ਤੁਸੀਂ ਆਪਣਾ ਬਚਾਅ ਕਰ ਲੋ, ਉਹਨੂੰ ਆਪਣੇ ਜ਼ੋਰ ਦੇ ਨਾਲ ਦਬਾ ਦੇ। ਬਹੁ ਪ੍ਰਿਆ ਬਾਜ ਸੁਣਿਓ ਗੁਰ ਛੀਨਾ, ਰਹੇ ਜਾਚ ਪੁਣ ਕਿਉ ਹੁਣਾ ਦੀਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਨੇ ਸਾਰੀਆਂ ਗੱਲਾਂ ਸੁਣੀਆਂ ਕਿ ਮੇਰਾ ਬਹੁਤ ਹੀ ਜਿਆਦਾ ਜਿਹੜਾ ਪਿਆਰਾ ਬਾਜ ਸੀ ਉਹ ਗੁਰੂ ਨੇ ਖੋ ਲਿਆ ਹੈ, ਰਹੇ ਜਾਚ ਪੁਣ ਕਿਉ ਹੁਣਾ ਦੇਵਾ। ਪਰ ਕਹਿੰਦੇ ਨੇ ਕਿ ਇਹਨਾਂ ਨੇ ਆਖਿਆ ਕਿ ਮੰਗਿਆ ਵੀ ਬੜਾ, ਪਰ ਫੇਰ ਵੀ ਬਾਜ ਵਾਪਸ ਗੁਰੂ ਨੇ ਨਹੀਂ ਦਿੱਤਾ। ਰਿਸਿਓ ਸ਼ਾਹ ਕਹਿ ਸਭਾ ਮਜਾਰੀ, ਇਹ ਤੋਰ ਪਸੰਮ ਨਿਕਟ ਹਮਾਰੀ। ਬਾਦਸ਼ਾਹ ਨੇ ਜਦੋਂ ਸਾਰੀ ਵਾਰਤਾ ਸੁਣੀ, ਸ਼ਾਹਜਹਾਂ ਨੂੰ ਬਹੁਤ ਜਿਆਦਾ ਗੁੱਸਾ ਆਇਆ ਤੇ ਭਰੀ ਹੋਈ ਸਭਾ ਦੇ ਵਿਚ ਗੁੱਸੇ ਦੇ ਨਾਲ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਇਹ ਤੋਂ ਰਿਪ ਸਮ ਨਿਕਟ ਹਮਾਰੀ। ਮਾਨੋ ਕਿ ਹਿੰਦੂਆਂ ਦਾ ਜਿਹੜਾ ਗੁਰੂ ਹਰਗੋਬਿੰਦ ਹੈ, ਇਹ ਤੇ ਮਾਨੋ ਕਿ ਸਾਡੇ ਲਾਗੇ ਰਹਿ ਕੇ ਸਾਡਾ ਸਾਰਿਆਂ ਤੋਂ ਵੱਡਾ ਵੈਰੀ ਬਣ ਗਿਆ। ਇਸ ਤਰੀਕੇ ਦੇ ਨਾਲ ਸਾਰਿਆਂ ਨੂੰ ਸੁਣਾ ਕੇ ਆਖਿਆ, ਕਹਿੰਦਾ ਆਜ ਬਾਜ ਛੀਨੋ ਬਲ ਕਰਕੇ, ਔਚਕ ਕਿਸੂ ਦੁਰਗ ਮੈਂ ਭਰ ਕੇ। ਕਹਿੰਦਾ ਅੱਜ ਤੇ ਸਿਰਫ ਬਾਜ ਖੋਇਆ ਹੈ, ਕੱਲ ਨੂੰ ਮਾਨੋ ਕਿ ਕਿਸੇ ਕਿਲੇ ਦੇ ਵਿਚ ਵੜ ਕੇ ਆਕੀ ਬਣ ਜਾਏਗਾ, ਸਾਡੇ ਤੋਂ ਵੇਰ ਜਾਵੇਗਾ ਤੇ ਫੇਰ ਕੀ ਕਰਾਂਗੇ। ਇਸ ਤਰ੍ਹਾਂ ਦੀਆਂ ਗੱਲਾਂ ਸਭਾ ਦੇ ਵਿਚ ਬਾਦਸ਼ਾਹ ਕਰ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।